पंचवा बुरे काम को उठ खलोया नाम की बेला पै पै सोया बुरे काम को उठ खलोया नाम की बेला पै पै सोया औसरे अपना बुझै ना अन्ना माया मोह रंग लपटन्ना रहाओ लोभ लहर को बिखस फूल बैठा साध जना का दर्श ना दीठा कबहू ना समझे अज्ञान गवारा बहर बहर लपट्यो जंजारा रहा दिखे नाद करन सुन पीना हर जस सुनत आलस मन कीना दृष्ट नाहीं रे पेखत अंधे छोड़ जाहे झूठे सब तंदे रहा कहो नानक प्रभ बख्श करी जाए कर कृपा मोहे साथ संग दी जाए तो किश पाईया जो होई है रेना जिस है बुझाए तिस नाम लेना तो किश पाईया जो होई है रेना जिस है बुझाए तिस नाम लेना रहाओ वाहिगुरु जी का खालसा वाहिगुरु जी की फतेह
जिता जियो पिंड सब तेरा तू अंतर जामी पुरख भगवान दास नंदास कह जान नानक जेहा तू कराए तेहा हों करी बखियान दासन दास कह जन नानक जेहा तू कराए तेहा हों करी परम सम्मान योग गुरु रूप खालसा साध संगत जी परम कृपालू सतगुरु दी पावन हजूरी दे अंदर इस पावन स्थान ते सुभायमान गुरु रूप खालसा सा संगत जी अति देश विदेश विच आपो अपने घरां विच बैठे सचखंड श्री हरिमंदर साहब जी तो अमृत वेले दे गुरदेव दे बख्शिश कीते मुख वाक नूं सुन रही गुरु संगत जी आओ एक बार सारे फिर रसना नूं पवित्र करो गुरु फतेह दी सांझ पाओ वाहिगुरु जी का खालसा। ਸਰਬੱਤ ਸੰਗਤ ਸਰਬੱਤ ਮਾਈ ਭਾਈ ਬਿਲਾ ਨਾਗਾ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਇਸ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਭਾਇਮਾਨ ਹੋ ਕੇ ਸਤਿਗੁਰੂ ਪਾਤਸ਼ਾਹ ਦੇ ਪਵਿੱਤਰ ਮੁੱਖ ਵਾਕ ਦੀ ਵਿਚਾਰ ਸੁਣਨ ਲਈ ਜੁੜ ਮਿਲ ਬੈਠੇ ਹਾਂ। ਹਰ ਰੋਜ਼ ਦੀ ਤਰ੍ਹਾਂ ਅੱਜ ਅੰਮ੍ਰਿਤ ਵੇਲੇ ਪਰਮ ਕਿਰਪਾਲੂ ਜਗਤ ਗੁਰੂ ਦੀਨ ਦੁਨੀਆ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਪ੍ਰਕਾਸ਼ਮਾਨ ਹੋ ਕਰਕੇ ਜਗਤ ਜੀਆਂ ਨੂੰ ਤਾਰਨ ਲਈ ਸਾਨੂੰ ਅਗਿਆਨਤਾ ਦੀ ਨੀਂਦ ਵਿੱਚ ਸੁੱਤਿਆਂ ਨੂੰ ਜਗਾਵਣ ਲਈ ਗਾਫਲਤਾਈ ਦੇ ਅੰਦਰ ਅਵਿਦਿਆ ਦੀ ਨੀਂਦ ਵਿੱਚ ਸੌਂਕੇ ਅਵੇਸਲੇ ਹੋਰਿਆਂ ਨੂੰ ਸੁਚੇਤ ਕਰਨ ਲਈ ਸਤਿਗੁਰੂ ਨੇ ਅੱਜ ਦਾ ਇਹ ਪਵਿੱਤਰ ਮੁਖਵਾਕ ਬਖਸ਼ਿਸ਼ ਕੀਤਾ ਹੈ। ਇਹ ਮੁਖਵਾਕ ਗੁਰੂ ਨਾਨਕ ਨੇ ਪੰਜਵੇਂ ਸਰੂਪ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਹੈ, ਸੂਹੀ ਰਾਗ ਅੰਦਰ ਉਚਾਰਿਆ। ਇਸ ਅੱਜ ਦੇ ਪਵਿੱਤਰ ਮੁੱਖ ਵਾਕ ਦੇ ਅੰਦਰ ਚਾਰ ਰਹਾਓ ਆਏ ਹਨ। ਗੁਰਦੇਵ ਦੀ ਆਪਣੀ ਮੌਜ ਹੈ, ਗੁਰਬਾਣੀ ਧੁਰਕੀ ਬਾਣੀ ਹੈ, ਜਿਸ਼ਨੂ ਨੂੰ ਹਜ਼ੂਰ ਨੇ ਗੁਰਬਾਣੀ ਅੰਦਰ ਹੀ ਕਿਹਾ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਇਹ ਤਾਂ ਧੁਰੋਂ ਹੀ ਹੋ ਆਪੋ ਬੋਲ ਨਾ ਜਾਣਦਾ, ਸਭ ਕਹਿਆ ਹੁਕਮਾਓ ਜੀਓ। ਇਸ ਸ਼ਬਦ ਅੰਦਰ ਚਾਰ ਰਹਾਓ ਹਨ, ਕਈਆਂ ਸ਼ਬਦਾਂ ਵਿੱਚ ਇੱਕ ਹੀ ਰਹਾਓ ਆਉਂਦਾ, ਕੱਲੇ ਇੱਕ ਸ਼ਬਦ ਵਿੱਚ ਹੀ ਨਹੀਂ, ਕਈ ਵਾਰੀ ਬਹੁਤ ਸਾਰੀਆਂ ਜਿਹੜੀਆਂ ਲੰਬੇਰੀਆਂ ਬਾਣੀਆਂ ਹਨ ਉਹਨਾਂ ਵਿੱਚ ਵੀ ਇੱਕ ਹੀ ਕਈ ਥਾਈਂ ਰਹਾਓ ਆਇਆ ਹੈ। ਹਰ ਰੋਜ਼ ਦੇ ਨਿਤਨੇਮੀ ਮਾਈ ਭਾਈ ਤੁਸੀਂ ਬਹੁਤ ਸਾਰੇ ਗੁਰਮੁਖ ਗੁਰਸਿੱਖ ਜਿਹੜੇ ਸੁਖਮਨੀ ਸਾਹਿਬ ਜੀ ਦਾ ਪਾਠ ਹਰ ਰੋਜ਼ ਕਰਦੇ ਹੋ ਜਾਂ ਸੁਣਦੇ ਹੋ, ਕਿਤਨੀ ਲੰਬੀ ਬਾਣੀ ਹੈ, 24 ਅਸ਼ਟਪਦੀਆਂ ਹਨ। ਇਸ ਪਾਵਨ ਬਾਣੀ ਦੇ ਅੰਦਰ ਇੱਕੋ ਹੀ ਰਹਾਓ ਹੈ, ਰਹਾਓ ਦੀਆਂ ਪੰਗਤੀਆਂ ਹਨ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ। ਇਸੇ ਤਰ੍ਹਾਂ ਦੱਖਣੀ ਓਂਕਾਰ ਆਦਿਕ ਕੁਝ ਬਾਣੀਆਂ ਨੂੰ ਜਦੋਂ ਪੜ੍ਹਦੇ ਹਾਂ ਦਰਸ਼ਨ ਕਰਦੇ ਹਾਂ ਸਮਝ ਪੈਂਦੀ ਹੈ ਇੱਕ ਰਹਾਓ। ਆਮ ਗੁਰਬਾਣੀ ਦੇ ਸ਼ਬਦਾਂ ਵਿੱਚ ਵੀ ਇੱਕ ਰਹਾਓ ਹੁੰਦਾ ਹੈ। ਵਿਦਵਾਨਾਂ ਨੇ ਜਿਹੜੀਆਂ ਰਹਾਓ ਦੀਆਂ ਪੰਗਤੀਆਂ ਹੁੰਦੀਆਂ ਹੈ ਉਹਨੂੰ ਸਾਰੇ ਸ਼ਬਦ ਦਾ ਕੇਂਦਰੀ ਭਾਵ ਉਸਨਾਂ ਪੰਗਤੀਆਂ ਵਿੱਚ ਮੰਨਣਾ ਕੀਤਾ ਹੈ। ਸਾਰੇ ਸ਼ਬਦ ਦਾ ਸਿਧਾਂਤ ਸੂਤਰ ਭਾਵ ਰਹਾਓ ਦੀਆਂ ਪੰਗਤੀਆਂ ਚ ਹੁੰਦਾ ਹੈ। ਗੁਰੂ ਕੇ ਕੀਰਤਨੀਆਂ ਨੇ ਕੀਰਤਨ ਕਰਨ ਸਮੇਂ ਉਹਨਾਂ ਦੀ ਮੌਜ ਚਾਹੁਣ ਤਾਂ ਪਹਿਲੀ ਪੰਗਤੀ ਨੂੰ ਟੇਕ ਬਣਾ ਸਕਦੇ ਆ, ਸਥਾਈ ਬਣਾ ਸਕਦੇ ਆ, ਨਹੀਂ ਤਾਂ ਰਹਾਓ ਦੀਆਂ ਪੰਗਤੀਆਂ ਨੂੰ ਸਥਾਈ ਬਣਾ ਕੇ ਬਾਕੀ ਸ਼ਬਦ ਦੀਆਂ ਪੰਗਤੀਆਂ ਅੰਤਰੇ ਦੇ ਰੂਪ ਵਿੱਚ ਗਾਇਨ ਕੀਤੀਆਂ ਜਾਂਦੀਆਂ ਹਨ। कितने कई शब्दों के अंदर रहाओ दो बारी भी आया जिमें पाठ पढ़े और वेद विचार्यो निबल भुयंगम साधे पंच जना सों संग न छुड़क्यो अदक अहं बुद्ध वादे। इस पावन शब्द के अंदर भी दो बारी रहाओ आया जिथे अखीर च दूजा रहाओ है उत्थे रहाओ दूजा भी लिखा आया। जिथे दो रहाओ आए ने जिस शब्द अंदर वो दोवें ही रहाओ दीआं पंक्तियां अंदर कीर्तन करन वाले कीर्तनीए चाहे पहले रहाओ दी पंक्तियां नूं सथाई मन लैन चाहे दूसरे रहाओ दीआं पंक्तियां नूं सथाई मन के वह गायन कर सकते हैं। गुरबाणी के अंदर बहुत सारे शब्दों में चार बारी रहाओ भी है जिमें जिहड़ा ये अज का पवित्र मुख वाक है इस विच भी चार बार रहाओ आया। होर भी शब्द हैं जीओ डरत है अपना कैसो करी पुकार दुख विसारन सेविया सदा सदा दातार उस शब्द अंदर भी रहाओ चार बार आया। इस तरह मेरा मन लोचै गुर दर्शन ताई बिलप करे चातरक की न्याई। ये जेड़ा पावन शब्द है ये भी चार बंद चार पौड़ियां ते चार ही रहाओ हन। रहो विचार अज का जेड़ा ये पावन मुख वाक है ये बंद तो चार ही हैं पर इन चार बंदा के अंदर हजूर ने रहाओ भी चार रखे हैं। जेड़े बंद हैं चार ये भी बहुत छोटे आकार के दो दो पंक्तियां दे एक एक बंद है दो पंक्तियां ही रहाओ दियां नाल आईयां ने इस तरह चार चार ही पंक्तियां एक तरह बन गईयां हन। इन्हां चारां ही रहाओं दे अंदर जिहड़ा पहला रहाओ आ हजूर ने कहा अवसर अपना बुझा ना एआना माया मोहे रंग लपटाना। जिहड़ा दूसरा पावन रहाओ है कबहू ना समझे अग्ञान गवारा बहर बहर लपट्यो जंजारा रहाओगे है। इसे तरह जिहड़ा तीसरा रहाओ है दृष्ट नाही रे पेखत अंधे छोड़ जाहे झूठे सब धंधे ये तीसरा रहाओ है। चौथा रहाओ जिहड़ा है तो किश पाइया जो होइया रेना जिस है बुझाए तिस नाम लैना ये चार रहाओ हन। चारे ही रहाओं नूं कीर्तन में किसी नूं भी रहाओ की पंक्ति नूं सथाई बना के गायन कर सकते ने। इस शब्द नूं तां किश पाइए जे इह भी बनाया जा सकता सथाई जिहड़ा पहली रहाओ की पंक्ति आ इस अंदर मेरे समर्थ गुरु जी ने साडे ते बख्शिश कीती है अवसर अपना बुझै ना एआना। आरंभ विच जीव की गाफलता ही गुरदेव ने दर्शाई आ वो गाफलता भी आ अपने अवसर नूं भुलिया बैठा है। हजूर रहाओ च कहिंदे ने कि अवसर अपना बुझै ना एआना। अवसर नाम समय दा मौके दा समा की है मनुख देही एक बड़ा ही अमोलक समय इनू मनुख अपने हथों अजाई गवा रहा है। पंचम गुरदेव धन गुरु अर्जन देव जी महाराज दे पावन बोल हैं बावन अखरी दे अंदर हजूर फरमाते हैं पप्पा फिरत फिरत तू आया दुर्लभ दे कलयुग मैं पाया फिर आ अवसर चरै ना हाथा नाम जपो तो कटिया पासा। मेरे सतगुरु जी कहंदे ने ऐ मनुखे समा मुड़ हाथ नहीं लगना तेरे 84 लख जूना दे अंदर तू भटकदा भटकदा बहुत जूना च गेड़े खांदा होया
ਫੱਫਾ ਫਿਰਤ ਫਿਰਤ ਤੂੰ ਆਇਆ ਦੁਰਲੱਭ ਦੇ ਕਲਯੁਗ ਮੈਂ ਪਾਇਆ ਇਸ ਕਲਯੁਗ ਦੇ ਸਮੇਂ ਦੇ ਅੰਦਰ ਬੜੀ ਦੁਰਲੱਭ ਦੇਹੀ ਤੈਂ ਐ ਮਨੁੱਖ ਪਾਉਣਾ ਕੀਤੀ ਹੈ ਬਹੁਤ ਅਮੋਲਕ ਦੇਹੀ ਹੈ ਭਗਤ ਕਬੀਰ ਜੀ ਦੇ ਵੀ ਪਾਵਨ ਬੋਲ ਹਨ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਵਾਰੈ ਵਾਰ ਜਿਉਂ ਵਨ ਫਲ ਪਾਕੇ ਭੋਈ ਗ੍ਰਹਿ ਬਹੁਣ ਲੱਗ ਹੈ ਡਾਰ ਜਿਵੇਂ ਟਾਹਣੀ ਨਾਲੋਂ ਟੁੱਟਿਆ ਹੋਇਆ ਫਲ ਦੁਬਾਰਾ ਨਹੀਂ ਨਾ ਲੱਗਦਾ ਹੈ ਇਸੇ ਤਰ੍ਹਾਂ ਹੀ ਮਨੁੱਖ ਜਨਮ ਦੁਆਰ ਪ੍ਰਾਪਤ ਹੋਣਾ ਮੁੜ ਮੁਸ਼ਕਲ ਹੈ ਐ ਮਨੁੱਖ ਸਮਾਂ ਮੁੜ ਨਹੀਂ ਪ੍ਰਾਪਤ ਹੋਣਾ ਫਿਰਿਆ ਅਵਸਰ ਚੜ੍ਹੈ ਨਾ ਹਾਥਾ ਇਹ ਜਿਹੜਾ ਸਮਾਂ ਫਿਰ ਤੇਰੇ ਹੱਥ ਨਹੀਂ ਲੱਗਣਾ ਇਸ ਸਮੇਂ ਨੂੰ ਕਿਵੇਂ ਸੰਭਾਲਣਾ ਹੈ ਕਿਵੇਂ ਸਫਲਾ ਕਰਨਾ ਨਾਮ ਜਪੋ ਤੋ ਕੱਟਿਆ ਪਾਸਾ ਜੇ ਨਾਮ ਜਪੇਗਾ ਫਿਰ ਜਮਾਂ ਦੀ ਫਾਹੀ ਕੱਟੀ ਜਾਵੇਗੀ ਮਨੁੱਖ ਜਮ ਤੇਰਾ ਸਫਲਾ ਹੋ ਜਾਵੇਗਾ ਨਾਮ ਜਪੋ ਤੋਂ ਕੱਟਿਆ ਪਾਸਾ ਐ ਮਨੁੱਖ ਜੇ ਨਾਮ ਜਪੇਗਾ ਕਿਉਂਕਿ ਮੇਰਿਆ ਹੀ ਨਾਮ ਜਪਣ ਵਾਸਤੇ ਹੈ ਮਨੁੱਖ ਜਨਮ ਇਸ ਦੇਹੀ ਮਿਲੀ ਇਸੇ ਵਾਸਤੇ ਹੈ ਇਹ ਸਮਾਂ ਮੁੜ ਨਹੀਂ ਹੱਥ ਲੱਗਣਾ ਭਗਤ ਕਬੀਰ ਜੀ ਦੇ ਵੀ ਪਾਵਨ ਬਾਣੀ ਅੰਦਰ ਬੋਲ ਹਨ ਭਗਤ ਕਬੀਰ ਜੀ ਵੀ ਕਹਿੰਦੇ ਨੇ ਐ ਮਨੁੱਖ ਜੇ ਇਸ ਸਮੇਂ ਤੋਂ ਤੂੰ ਖੁੰਝ ਗਿਆ ਨਾ ਇਹ ਸਮਾਂ ਮੁੜ ਨਹੀਂ ਤੇਰੇ ਹੱਥ ਲੱਗਣਾ ਜੇ ਤੂੰ ਇਸ ਸਮੇਂ ਨੂੰ ਨਾ ਸੰਭਾਲਿਆ ਆਪ ਜੀ ਪਾਵਨ ਸ਼ਬਦ ਦੇ ਰੰਗ ਵਿੱਚ ਫਰਮਾਉਂਦੇ ਹਨ ਗੁਰ ਸੇਵਾ ਤੇ ਭਗਤ ਕਮਾਈ ਤਦ ਇਹ ਮਾਨਸ ਦੇਹੀ ਭਾਈ ਇਸ ਦੇਹੀ ਕੋ ਸਿਮਰਹਿ ਦੇਵ ਸੋ ਦੇਹੀ ਭਜ ਹਰ ਕੀ ਸੇਵ ਐ ਮਨੁੱਖ ਇਹ ਬੜੀ ਉੱਤਮ ਦੇਹੀ ਹੈ ਦੇਵਤੇ ਵੀ ਇਸ ਦੇਹੀ ਨੂੰ ਲੋਚਦੇ ਨੇ ਇਸ ਦੇਹੀ ਕੋ ਸਿਮਰਹਿ ਦੇਵ ਇਸ ਦੇਹੀ ਚ ਤਾਂ ਭਗਤ ਕਬੀਰ ਜੀ ਕਹਿੰਦੇ ਮਨੁੱਖ ਲਾਹਾ ਲੈ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ ਇਸੇ ਸ਼ਬਦ ਅੰਦਰ ਅਖੀਰ ਚ ਜਾ ਕੇ ਭਗਤ ਜੀ ਕਹਿੰਦੇ ਇਹੀ ਤੇਰਾ ਅਵਸਰ ਇਹੀ ਤੇਰੀ ਵਾਰ ਘੱਟ ਭੀਤਰ ਤੂੰ ਦੇਖ ਵਿਚਾਰ ਭਗਤ ਕਬੀਰ ਜੀ ਕਹਿੰਦੇ ਮਨੁੱਖ ਤੂੰ ਆਪਣੇ ਹਿਰਦੇ ਅੰਦਰ ਵਿਚਾਰ ਕੇ ਵੇਖ ਲਾ ਇਹੀ ਤੇਰਾ ਅਵਸਰ ਇਹੀ ਤੇਰੀ ਵਾਰ ਇਹੀ ਤੇਰਾ ਸਮੈਂ ਇਸ ਅਮੋਲਕ ਜੀਵਨ ਨੂੰ ਤੂੰ ਅਜਾਈ ਨਾ ਗਵਾਉਣਾ ਕਰ ਬੜਾ ਕੀਮਤੀ ਹੈ ਇਹ ਮਨੁੱਖਾ ਜਨਮ ਮਿਲਿਆ ਇਸੇ ਵਾਸਤੇ ਹੀ ਆ ਭਈ ਪ੍ਰਾਪਤ ਮਾਨੁੱਖ ਦੇਹੁਰੀਆ ਗੋਬਿੰਦ ਮਿਣਕੀ ਇਹੋ ਤੇਰੀ ਬਰੀਆ ਅਵਰ ਕਾਜ ਤੇਰਾ ਕੀਤਾ ਹੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਪਰ ਮਨੁੱਖ ਅਗਿਆਨਤਾ ਆਪਣੇ ਦੇ ਅੰਦਰ ਘਿਰਿਆ ਹੋਇਆ ਅਵਸਰ ਆਪਣਾ ਬੁੱਝੈ ਨਾ ਅਜਾਨਾ ਇਹ ਬੇਸਮਝ ਅਣਜਾਣ ਅਗਿਆਤ ਜੀਵ ਇਸ ਆਪਣੇ ਅਵਸਰ ਮੌਕੇ ਨੂੰ ਸਮੇਂ ਨੂੰ ਸਮਝਦਾ ਨਹੀਂ ਪਰ ਨਾ ਸਮਝਣ ਕਰਕੇ ਇਸ ਅਮੋਲਕ ਜੀਵਨ ਨੂੰ ਅਜਾਈ ਗਵਾ ਰਿਹਾ ਹੈ ਬੇਅਰਥ ਆਪਣੇ ਹੱਥੋਂ ਗਵਾ ਰਿਹਾ ਹੈ ਮੇਰੇ ਸਮਰੱਥ ਗੁਰੂ ਜੀ ਆਰੰਭਤਾ ਤੋਂ ਬਖਸ਼ਿਸ਼ ਕਰਦੇ ਨੇ ਇਹ ਜੀਵ ਪਾਗਲ ਹੋਇਆ ਗਾਫਲ ਹੋਇਆ ਹੋਇਆ ਕਿਵੇਂ ਮਾੜੇ ਕਰਮਾਂ ਲਈ ਤਾਂ ਤਤਪਰ ਹੁੰਦਾ ਹੈ ਚੰਗੇ ਕਰਮ ਲਈ ਕਿਵੇਂ ਇਹ ਆਲਸ ਧਾਰਦਾ ਆਓ ਮਨਵਿਰਤੀਆਂ ਨੂੰ ਇਕਾਗਰ ਕਰਕੇ ਪਾਵਨ ਸ਼ਬਦ ਦੇ ਵਿਚਾਰ ਸ਼ਬਦ ਦੇ ਰੰਗਤਾ ਤੋਂ ਸਰਵਣ ਕਰੀਏ
ਸਤਨਾਮ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਬੁਰੇ ਕਾਮ ਤੋਂ ਉਠ ਖਲੋਇਆ
ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੂਹੀ ਰਾਗ ਅੰਦਰ ਬਖਸ਼ਿਸ਼ ਕੀਤੀ ਹੈ ਹਜ਼ੂਰ ਕਹਿੰਦੇ ਨੇ ਬੁਰੇ ਕਾਮ ਕੋ ਊਠ ਖਲੋਇਆ ਬੁਰਾ ਭਾਵ ਹੈ ਮਾੜਾ ਕਰਮ ਮਾੜੇ ਕਰਮ ਲਈ ਮੇਰੇ ਸਤਿਗੁਰੂ ਜੀ ਕਹਿੰਦੇ ਨੇ ਇਹ ਮਨੁੱਖ ਉੱਠ ਖਲੋਂਦਾ ਤਤਪਰ ਹੋ ਜਾਂਦਾ ਹੈ, ਜਿਹੜਾ ਮਾੜਾ ਕਰਮ ਆ ਉਹਦੇ ਲਈ ਤਤਪਰ ਰਹਿੰਦਾ ਹੈ, ਪਰ ਚੰਗਾ ਕਰਮ ਸੁਣ ਕੇ ਵੀ ਖੁਸ਼ ਨਹੀਂ ਹੈ, ਚੰਗਾ ਕਰਮ ਇਹਨੂੰ ਚੰਗਾ ਨਹੀਂ ਲੱਗਦਾ। ਜੋ ਭਲਾਈ ਸੋ ਬੁਰਾ ਮੰਨੈ, ਸਾਚ ਕਹੈ ਸੋ ਵਿਖੈ ਸਮਾਨੈ। ਮਹਾਰਾਜ ਕਹਿੰਦੇ ਜਿਹੜਾ ਭਲਾ ਕਰਮ ਆ ਉਹਨੂੰ ਬੁਰਾ ਮੰਨਦਾ, ਇਹ ਸਾਚ ਕਹੈ ਸੋ ਵਿਖੈ ਸਮਾਨੈ। ਜਿਹੜਾ ਕੋਈ ਸੱਚ ਕਹਿੰਦਾ ਵੀ ਤੂੰ ਆ ਬੁਰਾ ਕਰਮ ਕਰਦਾ ਬਈ ਇਹ ਚੰਗਾ ਨਹੀਂ, ਉਹ ਸੱਚ ਕਹਿਣ ਵਾਲਾ ਇਹਨੂੰ ਜ਼ਹਿਰ ਵਰਗਾ ਲੱਗਦਾ। ਸਾਚ ਕਹੈ ਸੋ ਵਿਖੈ ਸਮਾਨੈ, ਉਹਨੂੰ ਜ਼ਹਿਰ ਵਰਗਾ ਪ੍ਰਤੀਤ ਹੁੰਦਾ ਵੀ ਮੈਨੂੰ ਇਹ ਸੱਚ ਕਹਿ ਕਿਉਂ ਰਿਹਾ, ਤੇ ਉਹ ਕੁਝ ਜੋ ਆਪ ਹੋਇਆ ਕਰਦਾ ਤੇ ਬੁਰੇ ਨੂੰ ਚੰਗਾ ਮੰਨ ਕੇ ਕਰੀ ਜਾ ਰਿਹਾ। ਹੁਣ ਬੁਰਾ ਕਰਮ ਕੀ ਹੈ? ਬੁਰੇ ਕਰਮ ਮਾੜੇ ਕਰਮ ਮਾੜੇ ਹੀ ਹਨ। ਮੇਰੇ ਸਮਰੱਥ ਗੁਰੂ ਜੀ ਨੇ ਬਾਣੀ ਦੇ ਅੰਦਰ ਬੁਰੇ ਕਰਮ ਬਹੁਤ ਤਰ੍ਹਾਂ ਦੇ ਦਰਸਾਏ ਨੇ। ਸਤਿਗੁਰੂ ਜੀ ਨੇ ਜਿਹੜੀ ਨਿੰਦਿਆ ਹੈ ਸਭ ਤੋਂ ਬੁਰੀ ਦੱਸੀ ਆ, ਕਿੰਨੀ ਬੁਰੀ ਆ ਨਿੰਦਿਆ। ਗੁਰਬਾਣੀ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਚੋਰ ਜਾਰ ਜੁਆਰ ਤੇ ਬੁਰਾ ਅਨ ਹੁੰਦਾ ਪਰ ਨਿੰਦਕ ਸਿਰ ਧਰ। ਮਹਾਰਾਜ ਕਹਿੰਦੇ ਜਿਹੜਾ ਨਿੰਦਕ ਹੈ ਨਾ, ਚੋਰੀ ਸਭ ਤੋਂ ਮਾੜੀ ਆ, ਕੋਈ ਚੰਗੀ ਨਹੀਂ ਚੋਰੀ। ਚੋਰੀ ਕਰਨ ਵਾਲਾ ਚੋਰ ਬਹੁਤ ਮਾੜਾ ਹੈ। ਮੇਰੇ ਸਤਿਗੁਰੂ ਜੀ ਨੇ ਬਾਣੀ ਚ ਇਹ ਵੀ ਕਹਿ ਦਿੱਤਾ ਚੋਰ ਕੀ ਹਮ ਆ ਭਰੇ ਨਾ ਕੋਏ, ਚੋਰ ਕੀ ਆ ਚੰਗਾ ਕਿਉਂ ਹੋਏ। ਚੋਰੀ ਕਰਨੀ ਬਹੁਤ ਮਾੜੀ ਆ, ਕਿਸੇ ਦੀ ਵਸਤੂ ਚੁਰਾਉਣੀ ਬਹੁਤ ਬੁਰੀ ਹੈ, ਬਹੁਤ ਵੱਡਾ ਪਾਪ ਹੈ। ਪਰ ਵਸਤੂ ਨੂੰ ਪਰਾਈ ਵਸਤੂ ਤੇ ਮੇਰੇ ਸਤਿਗੁਰੂ ਦਾ ਹੁਕਮ ਹੈ ਕਦੇ ਵੀ ਹੱਥ ਨਹੀਂ ਲਾਉਣਾ। ਹਜ਼ੂਰ ਨੇ ਬਾਣੀ ਚ ਇੱਥੋਂ ਤੱਕ ਕਿਹਾ ਜੀ ਨੇ ਪਰ ਵਸਤੂਆਂ ਦਾ ਤਿਆਗ ਕਰ ਦਿੱਤਾ ਨਾ, ਪਰ ਧਨ ਦੋਖ ਕਿਛ ਪਾਪ ਨਾ ਫੇੜੇ, ਜਮ ਜੰਦਾਰ ਨਾ ਆਵੇ ਨੇੜੇ। ਹਜ਼ੂਰ ਨੇ ਇਹ ਵੀ ਕਿਹਾ ਭਗਤਾਂ ਦੀ ਬਾਣੀ ਚ ਪਰ ਦਾਰਾ ਪਰ ਧਨ ਪਰ ਹਰੀ ਤਾਂ ਕੰਡਿਕਟ ਵਸੈ ਨਰ ਹਰੀ, ਵਾਹਿਗੁਰੂ ਉਹਦੇ ਅੰਗ ਸੰਗ ਕਹਿੰਦੇ ਵਸਦਾ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਣੀ ਚ ਕਹਿੰਦੇ ਨੇ ਚੋਰ ਜਾਰ ਵਿਵਚਾਰੀ ਮਨੁੱਖ ਵੀ ਚੰਗਾ ਨਹੀਂ। ਵਿਵਚਾਰਾਂ ਚ ਜਿਹੜਾ ਗੁਲਤਾਨ ਹੈ, ਜਵਾਰ ਜਵਾਰੀਆ ਵੀ ਕੋਈ ਚੰਗਾ ਨਹੀਂ, ਚੋਰ ਜਾਰ ਜਵਾਰ ਤੇ ਬੁਰਾ, ਇਹਨਾਂ ਸਾਰੇ ਕਰਮਾਂ ਨਾਲੋਂ ਅਣਹੋਂਦਾ ਭਾਰ ਨਿੰਦਕ ਸਿਰ ਧਰਾ। ਜਿਹੜਾ ਨਿੰਦਕ ਹੈ ਉਹ ਸਾਰੇ ਨਾਲੋਂ ਬੁਰਾ ਹੈ, ਨਿੰਦਿਆ ਸਭ ਨਾਲੋਂ ਬੁਰੀ ਆ। ਤਦੇ ਮੇਰੇ ਸਤਿਗੁਰੂ ਜੀ ਨੇ ਬਾਣੀ ਚ ਕਿਹਾ ਨਿੰਦਾ ਭਲੀ ਕਿਸੇ ਕੀ ਨਾਈ, ਮਨਮੁਖ ਮੁਗਧ ਕਰਨ ਮੋਹ ਕਾਲੇ ਤਨ ਨਿੰਦਕਾਂ ਨਰਕੇ ਘੋਰ ਪਵਨ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੁਰੇ ਕਰਮ ਕਰਨ ਲਈ ਮਾਰੇ ਕਹਿੰਦੇ ਮਨੁੱਖ ਸ਼ੇਰ ਬਣ ਜਾਂਦਾ ਹੈ, ਚੰਗੇ ਕਰਮ ਕਰਨ ਲਈ ਬਹੁਤ ਆਲਸ ਧਾਰਦਾ ਹੈ, ਇਹ ਐਸਾ ਮਨੁੱਖ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹਨ ਬਾਣੀ ਦੇ ਅੰਦਰ ਮਾੜਾ ਕਰਮ ਬੁਰਾ ਜਿਹੜਾ ਹੈ, ਪਾਪ ਕਰਮ ਕਰਨਾ ਕੋਈ, ਜੀ ਹੱਤਿਆ ਕਰਨੀ ਕੁਝ ਹੋਰ ਕਰਨਾ, ਉਹ ਤਾਂ ਮਾੜਾ ਹੀ ਹੈ ਨਾ। ਮਾਰੇ ਕਹਿੰਦੇ ਪਾਪੀ ਮਨੁੱਖ ਨੂੰ ਇਹ ਸਭ ਕੁਝ ਚੰਗਾ ਲੱਗਦਾ, ਪਾਪ ਬੁਰਾ ਪਾਪੀ ਕੋ ਪਿਆਰਾ, ਪਾਪ ਬੜਾ ਬੁਰਾ ਹੈ, ਬੁਰੇ ਕਾਮ ਕੋ ਊਠ ਖਲੋਇਆ। ਪਰ ਜਿਹੜਾ ਪਾਪ ਆਤਮਾ ਮਨੁੱਖਾ ਪਾਪੀ ਹੈ ਉਹਨੂੰ ਉਹ ਚੰਗਾ ਲੱਗਦਾ, ਉਹਨੂੰ ਪਿਆਰਾ ਸਮਝਦਾ, ਇਹਨਾਂ ਦਾ ਫਲ ਭੋਗਣਾ ਪਵੇਗਾ। ਅਨਕਾਏ ਰਾਕੜਿਆ ਬਾੜ ਦੁਹੇਲੀ ਰਾਮ, ਪਾਪ ਕਮਾਉਂਦੇ ਆ ਤੇਰਾ ਕੋਈ ਨਾ ਵੇਲੀ ਰਾਮ, ਕੋਈ ਨਾ ਵੇਲੀ ਹੋਏ ਤੇਰਾ, ਸਦਾ ਪਛੋਤਾਵ ਹੈ ਗੁਰ ਗੋਪਾਲ ਨਾ ਜਪੇ ਰਸਨਾ, ਫਿਰ ਕਦੂ ਸੇ ਦੇ ਆਵ ਹੈ ਤਰਵਰ ਵਿਛੁਨੇ ਨੇ ਪਾਪ ਜੁੜਤੇ, ਜਮ ਮਗ ਗਾਉਣ ਅਕੇਲੀ, ਬਿਲਵੰਤ ਨਾਨਕ ਬਿਲ ਨਾਮ ਹਰ ਕੇ ਸਦਾ ਫਿਰਤ ਦੁਹੇਲੀ। ਪਾਪ ਬੁਰਾ, ਪਾਪ ਬੁਰਾ ਹੈ। ਮਹਾਰਾਜ ਕਹਿੰਦੇ ਪਰ ਇਹ ਪਾਪੀ ਜੀਵ ਭੈੜੇ ਕਰਮ ਕਰਨ ਵਾਲਾ ਚਿਤਵਤ ਪਾਪ ਨਾ ਆਲਤ ਆਵੈ, ਬੇਸਵਾ ਭਜਤ ਨਹਿ ਸ਼ਰਮਾਵੈ। ਮਹਾਰਾਜ ਕਹਿੰਦੇ ਸਾਰੋ ਦਿਨ ਸ ਮਜ਼ੂਰੀ ਕਰੈ, ਹਰ ਸਿਮਰਨ ਕੀ ਵੇਲਾ ਬੱਜਰ ਸਿਰ ਭਰੈ। ਜਦੋਂ ਸਿਮਰਨ ਕਰਨ ਦਾ ਵੇਲਾ ਨਾਮ ਜਪਣ ਦਾ ਵੇਲਾ ਉਦੋਂ ਇਹਦੇ ਸਿਰ ਤੇ ਵੱਜਰ ਪੈਂਦਾ ਆ ਕੇ। ਚਿਤਵੁੱਤ ਪਾਪ ਨਾ ਆਲਸ ਆਵੈ, ਬੁਰਾ ਕਰਮ ਕਰਨ ਲੱਗਿਆ ਆਲਸ ਨਹੀਂ ਕਰਦਾ। ਪਰ ਮੇਰੇ ਸਤਿਗੁਰੂ ਜੀ ਨੇ ਕਿਹਾ ਮੈਂ ਬਿਲੰਬ ਧਰਮ ਬਿਲੰਬ ਪਾਪਨ। ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਜੀ ਸੰਸਕ੍ਰਿਤੀ ਚ ਸਿੱਖਿਆ ਦਿੰਦੇ ਨੇ, ਮਨੁੱਖ ਚੰਗਾ ਕਰਮ ਕਰਨ ਲੱਗਿਆ ਧਰਮ ਕਰਨ ਲੱਗਿਆ ਦੇਰੀ ਨਾ ਕਰ, ਚੰਗਾ ਕਰਮ ਛੇਤੀ ਕਰ ਜਿੰਨਾ ਹੋ ਸਕੇ। ਬਿਲੰਬ ਪਾਪਨ ਮਾੜਾ ਕਰਮ ਕਰਨ ਲੱਗਿਆ ਦੇਰੀ ਕਰ। ਸਿਆਣਿਆਂ ਦੀ ਕਹਾਵਤ ਹੈ ਕਹਿੰਦੇ ਮਾੜਾ ਕਰਮ ਕਰਨ ਲੱਗਿਆ ਤਾਂ ਕੰਧਾਂ ਤੋਂ ਵੀ ਪੁੱਛ ਲੈਣਾ ਚਾਹੀਦਾ, ਸੋਚ ਕੇ ਕਰੇ ਭਾਵ ਬਚ ਜਾਵੇ ਮਾੜਾ ਕਰਮ ਕਰਨ ਤੋਂ। ਕਦੇ ਐਸਾ ਹੋ ਆਵੇ ਕੋਈ ਸਮਝ ਪੈ ਜਾਵੇ ਸੋਚਣ ਲੱਗਿਆ ਵੀ ਮੈਂ ਨਾ ਕਰਾਂ। ਮੇਰੇ ਸਮਰੱਥ ਸਤਿਗੁਰੂ ਜੀ ਕਹਿੰਦੇ ਹਨ ਚਿਤਵਤ ਪਾਪ ਨਾ ਆਲਕ ਆਵੈ, ਬੇਸਵਾ ਭਜਤ ਨਾ ਸ਼ਰਮਾਵੈ। ਬੇਸ਼ਵਾ ਗਾਮੀ ਹੋ ਕੇ ਵੀ ਇਹ ਸ਼ਰਮ ਨਹੀਂ ਕਰਦਾ ਹੈ, ਸਾਰੋ ਦਿਨ ਸ ਮਜ਼ਦੂਰੀ ਕਰੈ। ਕੰਮ ਲਈ ਤਾਂ ਇਹਦੇ ਲਈ ਟਾਈਮ ਹੈ, ਮਜ਼ਦੂਰੀਆਂ ਕਰਨ ਲਈ ਤਾਂ ਮਾੜੇ ਕਰਮਾਂ ਲਈ ਸਭ ਕੁਝ ਕਰਨ ਲਈ ਇਹਦੇ ਕੋਲ ਟਾਈਮ ਹੈ। ਹਰ ਸਿਮਰਨ ਕੀ ਵੇਲਾ ਬੱਜਰ ਸਿਰ ਪਰੈ, ਜਦੋਂ ਸਿਮਰਨ ਦਾ ਵੇਲਾ ਉਹਦੇ ਲਈ ਇਹਦੇ ਕੋਲ ਟਾਈਮ ਕੋਈ ਨਹੀਂ ਹੈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਬਖਸ਼ਿਸ਼ ਕਰਦੇ ਨੇ ਬੁਰੇ ਕਾਮ ਤੋਂ ਊਠ ਖਲੋਇਆ। ਹੁਣ ਆਪਾਂ ਵੇਖਦੇ ਹਾਂ ਬੁਰੇ ਕਰਮ ਕਰਨ ਲਈ ਤਾਂ ਮਨੁੱਖ ਕੋਲ ਟਾਈਮ ਸਭ ਕੁਝ ਹੈ, ਚੰਗਾ ਕਰਮ ਕਰਨ ਲਈ ਇਹਦੇ ਕੋਲ ਕੋਈ ਟਾਈਮ ਨਹੀਂ ਹੈ। ਅੱਜ ਦਾ ਸਮਾਂ ਮਨੁੱਖ ਚੰਗਾ ਵੀ ਜੇ ਕੋਈ ਹੈ ਘਰ ਦੇ ਅੰਦਰ ਖੁਸ਼ੀ ਦਾ ਟਾਈਮ ਬਣ ਆਇਆ, ਵਿਵਾਹ ਦੇ ਮੌਕੇ ਦੇ ਉੱਤੇ ਆਨੰਦ ਕਾਰਜ ਗੁਰਦੁਆਰਾ ਸਾਹਿਬ ਹੋਣੇ ਨੇ, ਮਨੁੱਖ ਪੈਲਸਾਂ ਦੇ ਅੰਦਰ ਮਾੜੇ ਕਰਮਾਂ ਚ ਗਲਤਾਨ ਹੈ। ਗੁਰੂ ਕੇ ਕੀਰਤਨੀਏ ਗੁਰੂ ਕੇ ਗ੍ਰੰਥੀ ਜਿਨ੍ਹਾਂ ਨੇ ਆਨੰਦ ਕਾਰਜ ਕਰਾਉਣਾ ਹੁੰਦਾ ਉਹ ਉਡੀਕ ਵਿੱਚ ਲੱਗੇ ਰਹਿੰਦੇ ਨੇ ਵੀ ਹੁਣ ਵੀ ਆਉਣਗੇ ਹੁਣ ਵੀ ਆਉਣਗੇ, ਪਰ ਉਹ ਗੁਰੂ ਦੀ ਬਖਸ਼ਿਸ਼ ਹਾਸਲ ਕਰਨ ਦੀ ਬਜਾਏ ਮੈਰਿਜ ਪੈਲਸਾਂ ਦੇ ਅੰਦਰ ਆਪਾਂ ਵੇਖਦੇ ਹਾਂ ਅੱਜ ਕੀ ਕੁਝ ਹੁੰਦਾ ਹੈ। ਪਰ ਕੋਈ ਉਹ ਵੀ ਅਨਸਰਦੇ ਨੂੰ ਇਕੱਲਾ ਲਾੜਾ ਜਾਂ ਦੋ ਚਾਰ ਪਰਿਵਾਰਕ ਜੀ ਸੰਬੰਧੀ ਗੁਰਦੇਵ ਦੀ ਹਜ਼ੂਰੀ ਵਿੱਚ ਜਾਂਦੇ ਨੇ, ਤੇ ਜੇ ਜਾਂਦੇ ਨੇ ਉੱਥੇ ਵੀ ਜਾਂਦੇ ਹੀ 12 ਇੱਕ ਜਾਂ 4 ਵੱਜ ਜਾਂਦੇ ਨੇ, ਕਹਿੰਦੇ ਨੇ ਛੇਤੀ ਕਰੋ ਜੀ। ਮੈਰਿਜ ਪੈਲਸ ਵਿੱਚ ਤਾਂ ਸਾਰਾ ਦਿਨ ਲਗਾ ਦਿੱਤਾ, ਗੁਰੂ ਨੂੰ ਭੁੱਲਿਆ ਸਾਰਾ ਦਿਨ ਲਗਾ ਦਿੱਤਾ। ਜਿੱਥੋਂ ਜੀਵਨ ਦੀ ਸਫਲਤਾ ਸ਼ੁਰੂਆਤ ਹੋਣੀ ਤੇ ਆਰੰਭਤਾ ਹੋਣੀ ਆ, ਆਨੰਦ ਕਾਰਜ ਹੋ ਕੇ ਗੁਰੂ ਦੀ ਸਿੱਖਿਆ ਨਾਲ ਹੀ ਸਾਰੀ ਜ਼ਿੰਦਗੀ ਬਤੀਤ ਹੋਣੀ ਆ, ਉਹਦੇ ਲਈ ਸਮਾਂ ਕੋਈ ਨਹੀਂ ਹੈ। ਮਾੜੇ ਕਰਮ ਕਰਨ ਲਈ ਸਭ ਕੁਝ ਟਾਈਮ ਹੈ। ਆਨੰਦ ਕਾਰਜ ਦੇ ਸਮੇਂ ਤੇ ਗੁਰਦੁਆਰੇ ਦੇ ਅੰਦਰ ਜਾਂਦੇ ਕੋਈ ਨੇ, ਬਾਕੀ ਤਾਂ ਜਾ ਕੇ ਕੁਛ ਨਹੀਂ। ਮੈਰਿਜ ਪੈਲਸ ਚ ਜਿਵੇਂ ਕਦੇ ਮਠਾ ਹੀ ਖਾਣ ਪੀਣ ਲਈ ਉਹ ਸਮਾਂ ਲੱਭਿਆ ਹੁੰਦਾ ਵੀ ਅੱਜ ਹੀ ਖਾ ਲਈਏ ਜੋ ਕੁਝ ਇੱਥੇ ਮਿਲਦਾ, ਮੁੜ ਕੇ ਕੁਝ ਲੱਭਣਾ ਨਹੀਂ ਹੈ। ਇਸੇ ਲਾਲਚ ਵਿੱਚ ਪੈ ਕਰਕੇ ਮਨੁੱਖ ਆਪਣਾ ਕਿਵੇਂ ਜ਼ਿੰਦਗੀ ਦਾ ਸਮਾਂ ਬਤੀਤ ਕਰ ਰਿਹਾ। ਮਹਾਰਾਜ ਕਹਿੰਦੇ ਬੁਰੇ ਕਾਮ ਕੋ ਊਠ ਖਲੋਇਆ। ਰਾਤਰੀ ਨੂੰ ਬੁਰੇ ਕਰਮ ਕਰਨ ਲਈ ਕਿਵੇਂ ਉੱਠ ਉੱਠ ਖਲੋਂਦਾ, ਵਿਵਚਾਰ ਕਰਨਾ ਹੋਵੇ, ਚੋਰੀ ਕਰਨੀ ਹੋਵੇ, ਕੋਈ ਭੈੜੇ ਕਰਮ ਕਰਨੇ ਹੋਣ ਕਿਵੇਂ ਉੱਠ ਕੇ ਖਲੋਂਦਾ। ਬੁਰੇ ਕਾਮ ਕੋ ਊਠ ਖਲੋਇਆ, ਭੈੜੇ ਕਰਮ ਕਰਨ ਵਾਲੇ ਕਰਨ ਲਈ ਤਾਂ ਕਿਸੇ ਦਾ ਹੱਕ ਚਰਾਉਣਾ, ਕਿਸੇ ਕੋਲੋਂ ਲੈਣਾ, ਉਸ ਲਈ ਤਾਂ ਮਨੁੱਖ ਤਤਪਰ ਹੈ ਬੁਰਾ ਕਰਮ ਕਰਨ ਲੱਗਿਆ ਤਾਂ। ਪਰ ਸਵਾਰਥੀ ਮਨੁੱਖ ਨੂੰ ਲੋਭੀ ਨੂੰ ਤਾਂ ਕੁਝ ਮਿਲ ਜਾਵੇ ਨਾ। ਮਹਾਰਾਜ ਨੇ ਲੋਭੀ ਮਨੁੱਖ ਦੀ ਤਾਂ ਦਸ਼ਾ ਇੱਥੋਂ ਤੱਕ ਕਹਿ ਦਿੱਤੀ, ਲੋਭ ਲਹਿਰ ਸਭ ਹਲਕ ਸਵਾਨ ਹੈ, ਹਲਕੇ ਸਭ ਵਿਗਾੜੇ, ਹਲਕੇ ਕੁੱਤੇ ਜੈਸਾ ਕਹਿੰਦੇ ਲੋਭੀ ਆ। ਉਹਨੇ ਆਪਣਾ ਤੇ ਪਰਾਇਆ ਤੋੜੋ ਦੇਖਣਾ, ਸਵਾਰਥੀ ਮਨੁੱਖ ਵੀ ਨਹੀਂ ਦੇਖੇਗਾ, ਉਹਨੂੰ ਤਾਂ ਜਿੱਥੋਂ ਕੁਝ ਮਿਲੇ ਭਾਵੇਂ ਜੋ ਮਰਜ਼ੀ ਹੋਵੇ ਬੁਰਾ ਹੀ ਕੰਮ ਕਰਨਾ ਪਵੇ, ਉਹਨੇ ਨਹੀਂ ਦੇਖਣਾ ਭਾਵੇਂ ਰੋਜ਼ ਕੁਝ ਮਿਲਦਾ ਹੋਵੇ। ਇੱਕ ਜ਼ਿਕਰ ਹੈ, ਇੱਕ ਕੋਈ ਚੰਗਾ ਮਨੁੱਖ ਦਾਨੀ ਸੀ, ਪਰ ਉਹਦਾ ਦਾਨ ਕਰਨ ਦਾ ਨਿਯਮ ਸੀ, ਨਿਯਮ ਵੀ ਉਹਨੇ ਬੜਾ ਚੰਗਾ ਅਪਣਾਇਆ ਸੀ। ਭੂਤ ਕਾਲ ਦੇ ਧਾਰਮਿਕ ਗ੍ਰੰਥਾਂ ਨੂੰ ਜਾਂ ਪੁਰਾਣਿਕ ਗ੍ਰੰਥਾਂ ਨੂੰ ਜਦੋਂ ਪੜ੍ਹਦੇ ਹਾਂ ਬੜੀਆਂ ਸਾਖੀਆਂ ਦਾਨ ਕਰਨ ਵਾਲਿਆਂ ਦੀਆਂ ਮਿਲਦੀਆਂ। ਦਾਨ ਕਰਨ ਦੇ ਢੰਗ ਵੀ ਵੱਖਰੇ ਵੱਖਰੇ, ਵਿਧੀਆਂ ਵੱਖਰੀਆਂ ਵੱਖਰੀਆਂ, ਬੜਾ ਕੁਝ ਦਾਨ ਕੀਮਤੀ ਕੀਮਤੀ ਵਸਤੂਆਂ ਦਾ, ਪੁਰਾਣੇ ਸਮੇਂ ਦੇ ਅੰਦਰ ਕਰਿਆ ਕਰਦੇ ਸਨ। ਸੋ ਦਾਨੀ ਇੱਕ ਐਸਾ ਮਨੁੱਖ ਸੀ, ਉਹਦਾ ਆਪਣੇ ਵੱਖਰਾ ਢੰਗ ਸੀਗਾ। ਉਹਦੇ ਢੰਗ ਕੀ ਸੀ ਦਾਨ ਕਰਨ ਦਾ? ਸਵੇਰੇ ਉੱਠ ਕੇ ਕਹਿੰਦੇ ਉਹ ਕੰਘਾ ਕਰਦਾ ਕੇਸਾਂ ਚ, ਇਹ ਵੀ ਬੜੀ ਚੰਗੀ ਗੱਲ ਸੀ, ਸਾਬਤ ਸੂਰਤ ਸੀ। ਕੰਘਾ ਕਦੇ ਕਰੂਗਾ? ਹੁਣ ਜਿਹਦੇ ਸਿਰ ਵਿੱਚ ਹੀ ਕੁਝ ਨਹੀਂ, ਉਹਨੇ ਕੀ ਕਰਨਾ ਕੰਘਾ? ਦੀਨ ਮੁਹੰਮਦ ਦਾ ਬੋਲਾ ਹੀ ਫੜਾਇਆ ਹੋਇਆ, ਘੋਣ ਮੌਣ ਹੈ, ਪਹਿਲਾਂ ਹੀ ਸੰਨਿਆਸੀ ਬਣਿਆ, ਉਹਨੇ ਕੰਘਾ ਕਿੱਥੋਂ ਕਰਨਾ? ਭਾਈ ਸਾਹਿਬ, ਭਾਈ ਨੰਦ ਲਾਲ ਜੀ ਦੇ ਤਾਂ ਗੁਰਸਿੱਖਾਂ ਨੂੰ ਹੁਕਮ ਹੈ ਕੰਘਾ ਦੋਨੋਂ ਵਕਤ ਕਰੇ, ਪਾਗ ਚੁਣੇ ਕਰ ਬੰਦੀ, ਦਾਤਨ ਮੀਤ ਕਰੈ, ਨਾ ਦੁੱਖ ਪਾਵੈ ਨੰਦ ਲਾਲ ਜੀ। ਜਿਹੜੇ ਰਹਿਤ ਨਾਵੇ ਨੇ ਨਾ ਪ੍ਰਾਤਨ, ਜਦੋਂ ਉਹਨਾਂ ਨੂੰ ਪੜਾਂਗੇ ਆਪਣੇ ਜੀਵਨ ਵਿੱਚ ਅਪਣਾਈਏ, ਬੜੇ ਸੁਖਦਾਈ ਨੇ। ਕੰਘਾ ਦੋ ਟਾਈਮ ਕਰਨਾ, ਅੱਜ ਤਾਂ ਵਹਿਮਾਂ ਭੁਲੇਖਿਆਂ ਚ ਬੜੇ ਪਏ ਨੇ, ਸਵੇਰੇ ਕੰਘਾ ਕਰਨਾ ਜੀ, ਕਹਿੰਦੇ ਸ਼ਾਮ ਨੂੰ ਕੰਘਾ ਹੀ ਕਰਨਾ ਬੜਾ ਮਾੜਾ। ਕਈ ਇਸ ਤਰ੍ਹਾਂ ਦੇ ਵਹਿਮਾਂ ਜੀ ਨੇ, ਗੁਰੂ ਮਹਾਰਾਜ ਨੇ ਸਾਨੂੰ ਸਾਰੇ ਵਹਿਮਾਂ ਭੁਲੇਖਿਆਂ ਚੋਂ ਕੱਢਿਆ। ਕੰਘਾ ਕਰਦਿਆਂ ਤਾਂ ਤੁਸੀਂ ਕਦੇ ਵੀ ਗੁਰੂ ਕਲਗੀਧਰ ਮਹਾਰਾਜ ਦੇ ਹੁਕਮ ਮੁਤਾਬਕ ਦਸਤਾਰ ਸਜਾਓ, ਕੱਲਾ ਕੱਲਾ ਪੇਜ ਬੰਨ ਕੇ ਕੱਲਾ ਕੱਲਾ ਸਜਾਓ, ਕੱਲਾ ਕੱਲਾ ਕਰਕੇ ਲਾਓ, ਕਿਉਂਕਿ ਟੋਪੀ ਦੀ ਸ਼ਕਲ ਵਿੱਚ ਜਿਹੜੀ ਦਸਤਾਰ ਸਿਰ ਤੇ ਧਰਨੀ ਹੈ, ਹੁਕਮ ਦੀ ਉਲੰਘਣਾ ਹੈ। ਸਿੱਖ ਹੋਏ ਸਿਰ ਟੋਪੀ ਧਰੈ, ਸਾਤ ਜਨਮ ਕੁਸ਼ਤੀ ਹੋਏ ਮਰੈ। ਫਿਰ ਕੰਘਾ ਦੋ ਟਾਈਮ ਬੈਠ ਕੇ ਕਰੋ, ਬਹੁਤ ਪ੍ਰੇਮ ਦੇ ਨਾਲ ਕੰਘਾ ਕਰੋ। ਕੰਘਾ ਵੀ ਲੱਕੜ ਦਾ ਹੋਵੇ, ਰਹਿਤ ਵਹਿਤ ਵਿੱਚ ਪ੍ਰਪੱਕ ਹੋਈਏ। ਕੰਘਾ ਕਰਨ ਨਾਲ ਤੁਸੀਂ ਕਦੇ ਕੰਘਾ ਕਰਕੇ ਦੇਖੋ, ਜਿੰਨਾ ਮਰਜ਼ੀ ਸਰੀਰ ਥੱਕਿਆ ਹੋਵੇ, ਕੁੱਟਿਆ ਹੋਵੇ, ਤੇ ਫਿਰ ਜਦੋਂ ਤੁਸੀਂ ਕੰਘਾ ਕਰ ਲਓਗੇ, ਸਰੀਰ ਵਿੱਚ ਚੁਸਤੀ ਤੇ ਸਾਵਧਾਨੀ ਆ ਜਾਵੇਗੀ। ਪੰਥ ਰਤਨ ਸਰਵਾਹਰ ਭਜਨ ਸਿੰਘ ਜੀ, ਜੋਗੀ ਜੀ ਅਮਰੀਕਾ ਦੇ ਵਿੱਚ, ਜਿਨ੍ਹਾਂ ਨੇ ਗੁਰਸਿੱਖੀ ਦਾ ਬੜਾ ਪ੍ਰਚਾਰ ਕੀਤਾ, ਉਹਨਾਂ ਦੀ ਇੱਕ ਥਾਂ ਲਿਖਤ ਪੜ੍ਹਨ ਦਾ ਦਾਸ ਨੂੰ ਸਮਾਂ ਮਿਲਿਆ। ਕੈਸਟ ਵਿੱਚ ਵੀ ਉਹਨਾਂ ਨੇ ਇਹ ਜ਼ਿਕਰ ਕੀਤਾ, ਇੱਕ ਕੋਈ ਗੋਰਾ ਉਹਨੇ ਕੰਘੇ ਦੇ ਉੱਤੇ ਸ਼ੰਕਾ ਕੀਤੀ ਵੀ ਤੁਸੀਂ ਕੰਘਾ ਇਸ ਤਰ੍ਹਾਂ ਕਿਉਂ ਕਰਦੇ ਹੋ ਤੇ ਇਹਦਾ ਕੀ ਲਾਭ ਆ? ਉੱਥੇ ਉਹਦੇ ਚ ਬੜਾ ਵਿਸਥਾਰ ਨਾਲ ਜ਼ਿਕਰ ਹੈ। ਕਹਿੰਦੇ ਉਹ ਕਹਿਣ ਲੱਗੇ ਵੀ ਅੱਜ ਮੇਰੇ ਨਾਲ ਤੂੰ ਸੈਰ ਕਰਨ ਚੱਲ, ਤੈਨੂੰ ਕੰਘੇ ਦਾ ਫੇਰ ਦੱਸਾਂਗਾ ਲਾਭ ਕੀ ਆ। ਤੇ ਚੰਗਾ ਸਰੀਰ ਉਹਨਾਂ ਦਾ ਬਣਿਆ ਹੋਇਆ ਸੀ, ਭੱਜਿਆ, ਪੂਰੇ ਜੋਗੀ ਜੀ ਵੀ ਭੱਜੇ, ਉਹਨੂੰ ਵੀ ਨਾਲ ਭਜਾਇਆ ਤੇ ਪੂਰਾ ਹੀ ਥੱਕ ਗਿਆ, ਟੁੱਟ ਗਿਆ ਤੇ ਹੰਭ ਕੇ ਕਹਿੰਦੇ ਬੈਠ ਗਏ। ਉਹਦੇ ਵੀ ਜਿਹੜਾ ਸ਼ੰਕਾਵਾਦੀ ਸੀ ਗੋਰਾ, ਉਹਦੇ ਵੀ ਕੇਸ ਸੀ ਸਿਰ ਦੇ ਵਿੱਚ, ਤੇ ਜੋਗੀ ਜੀ ਆਪ ਬੈਠ ਗਏ, ਆਪਣਾ ਵੀ ਕੰਘਾ ਕਰਨ ਲੱਗ ਗਏ, ਦਸਤਾਰ ਲਾ ਕੇ ਚੰਗੀ ਤਰ੍ਹਾਂ ਬੈਠ ਗਏ ਤੇ ਉਹਨੂੰ ਵੀ ਕਿਹਾ ਵੀ ਮਿੱਤਰਾ ਹੋਣਾ ਲੈ ਕੰਘਾ ਤੂੰ ਸਿਰ ਵਿੱਚ ਕਰ, ਹੁਣ ਤੂੰ ਥੱਕਿਆ ਨਾ ਬਿਲਕੁਲ। ਤੇ ਕਹਿੰਦੇ ਬੈਠ ਕੇ ਆਰਾਮ ਦੇ ਨਾਲ ਕੰਘਾ ਕੀਤਾ ਤੇ ਕੰਘਾ ਕਰਨ ਤੋਂ ਬਾਅਦ ਫਿਰ ਜੂੜਾ ਸਜਾਇਆ, ਦਸਤਾਰ ਸਜਾਰੀ। ਕਹਿੰਦੇ ਵੀ ਹੁਣ ਦੱਸ ਕੋਈ ਤਕੇਮਾ ਹੈ? ਚੰਗੀ ਤਰ੍ਹਾਂ ਜਦੋਂ ਕੁਝ ਮਿੰਟ ਕੰਘਾ ਕਰਦੇ ਰਹੇ, ਕਹਿਣ ਲੱਗਿਆ ਬਿਲਕੁਲ ਐਂ ਹੋਵੇ ਵੀ ਜਿਵੇਂ ਬਿਲਕੁਲ ਹੀ ਕੋਈ ਥਕੇਮਾ ਨਹੀਂ ਹੈ। ਗੁਰੂ ਦੇ ਸਿਧਾਂਤ ਨੂੰ ਅਸੀਂ ਭੁੱਲ ਬੈਠੇ ਹਾਂ। ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਕੰਘਾ ਦੋਨੋਂ ਵਕਤ ਕਰੇ। ਹੁਣ ਦੇਖੋ, ਕੰਘਾ ਅੰਮ੍ਰਿਤ ਵੇਲੇ ਉੱਠ ਕੇ ਕਰਿਆ ਜਾਂਦਾ। ਜਿਹੜੀ ਆਲਸ ਹੈ, ਦਲਿੱਦਰਤਾ, ਰਾਤਰੀ ਦੀ ਸ਼ਾਹੀ ਹੁੰਦੀ ਆ ਨਾ, ਕੰਘਾ ਕਰਨ ਨਾਲ ਉਹ ਆਲਸ ਤੇ ਦਲਿੱਦਰਤਾ ਖਤਮ ਹੋ ਜਾਂਦੀ ਆ, ਇਸ਼ਨਾਨ ਕਰਨ ਨਾਲ ਵੀ ਦੂਰ ਹੁੰਦੀ ਆ। ਦੋਨੋਂ ਵਕਤ ਦੁਪਹਿਰੇ ਉਹ ਬਾਅਦ ਫਿਰ ਜਦੋਂ ਕਦੇ ਆਰਾਮ ਵੀ ਕਰਕੇ ਗੁਰਸਿੱਖ ਉੱਠਦਾ, ਫਿਰ ਵੀ ਕੰਘਾ ਕਰਨਾ। ਕੰਘਾ ਦੋਨੋਂ ਵਕਤ ਕਰੇ, ਪਾਗ ਚੁਣੇ ਕਰ ਬੰਦੀ, ਦਾਤਨ ਨੀਤ ਕਰੇ। ਅੱਜ ਸਾਨੂੰ ਦਾਤਨ ਉਦਾਂ ਹੀ ਭੁੱਲ ਗਈ ਆ। ਕੋਈ ਮਨੁੱਖ ਹੋ ਜਿਹਨੂੰ ਦੰਦਾਂ ਦੀ ਬਿਮਾਰੀ ਨਾ ਲੱਗੀ ਹੋਵੇ, ਨਹੀਂ ਤਾਂ ਅੱਜ ਸਾਰੇ ਜਿੰਨੇ ਅਸੀਂ ਬੁਰਸ਼ੀ ਕਰਦੇ ਹਾਂ, ਪਸ਼ਟ ਕਰਦੇ ਹਾਂ, ਕੋਈ ਨਾ ਕੋਈ ਦੰਦ ਕਿਸੇ ਨੂੰ ਠੰਡਾ ਲੱਗਦਾ, ਕੋਈ ਤੱਤਾ ਲੱਗਦਾ, ਕਿਸੇ ਨੂੰ ਜਾੜ ਨੂੰ ਕੀੜਾ ਲੱਗ ਗਿਆ ਕੁਝ। ਭਾਈ ਨੰਦ ਲਾਲ ਜੀ ਕਹਿੰਦੇ ਦਾਤਨ ਨੀਤ ਕਰੈ, ਨਾ ਦੁੱਖ ਪਾਵੈ ਨੰਦ ਲਾਲ ਜੀ ਕਹਿੰਦੇ ਹਰ ਰੋਜ਼ ਗੁਰੂ ਕਾ ਸਿੱਖ ਦਾਤਨ ਕਰੇ, ਕਦੇ ਵੀ ਦੁੱਖ ਨਹੀਂ ਹੋਵੇਗਾ ਸਰੀਰ ਦੇ ਨੇੜੇ, ਕਦੇ ਦੁੱਖ ਨਹੀਂ ਆਵੇਗਾ। ਰੋ ਵਿਚਾਰੋ ਮਨੁੱਖ, ਇੱਕ ਦਾਨੀ ਤੇ ਗੱਲ ਚੱਲੀ ਸੀ ਵੀ ਉਹ ਹਰ ਰੋਜ਼ ਸਵੇਰੇ ਉੱਠਦਾ, ਉਹਦਾ ਢੰਗ ਵੱਖਰਾ ਹੀ ਸੀ ਦਾਨ ਕਰਨ ਦਾ। ਉਹਨੇ ਸਵੇਰੇ ਉੱਠ ਕੇ ਕਹਿੰਦੇ ਕੰਘਾ ਕਰਨਾ, ਪਰ ਕੰਘਾ ਕਰਦਿਆਂ ਕੰਘੇ ਦੇ ਵਿੱਚ ਜਿੰਨੇ ਟੁੱਟੇ ਹੋਏ ਵਾਲ ਕਹਿੰਦੇ ਆਉਣੇ ਨਾ ਕੰਘੇ ਚ ਆ ਜਾਣੇ, ਉਨੀਆਂ ਮੋਹਰਾਂ ਉਹਨੇ ਦਾਨ ਕਰਨੀਆਂ ਹਰ ਰੋਜ਼। ਟਾਈਮ ਪੂਰਾ ਨੀਅਤ ਸੀ ਉਹਦਾ ਉੱਠਣ ਦਾ, ਉੱਠ ਕੇ ਕੰਘਾ ਕਰੂਗਾ ਤੇ ਦਾਨ ਕਰਨ ਦਾ ਟਾਈਮ ਨੀਅਤ ਸੀ। ਜਿਹੜੇ ਹਰ ਰੋਜ਼ ਦੇ ਲੈਣ ਵਾਲੇ ਮਨੁੱਖ ਸਨ, ਉਹ ਵੀ ਉਸ ਟਾਈਮ ਦੇ ਉੱਤੇ ਹਰ ਰੋਜ਼ ਆਉਂਦੇ ਸਨ।
ਜਿੰਨੇ ਕੰਘੇ ਚ ਕੇਸ਼ ਟੁੱਟ ਕੇ ਆਏ ਹੁੰਦੇ ਨਾ ਕੰਘਾ ਕਰਨ ਦੁਆਰਾ, ਓਨੀਆਂ ਮੋਹਰਾਂ ਉਹ ਹਰ ਰੋਜ਼ ਦਾਨ ਕਰਦਾ ਸੀਗਾ। ਹਰ ਰੋਜ਼ ਕੰਘਾ ਕਰਦਿਆਂ ਸਿਆਣਿਆਂ ਗੁਰਮੁਖਾਂ ਮਹਾਂਪੁਰਖਾਂ ਦੇ ਕੋਲੋਂ ਤਾਂ ਇਹ ਵੀ ਸੁਣਿਆ, ਸੰਗਤ ਵਿੱਚ ਇਹ ਸਮਝ ਪਈ ਆ ਵੀ ਗੁਰਸਿੱਖ ਨੇ ਹਰ ਰੋਜ਼ ਕੰਘਾ ਕਰਦਿਆਂ ਕਰਦਿਆਂ ਜਿਹੜੇ ਕੇਸ ਟੁੱਟੇ ਨਿਕਲਣ, ਇਹ ਮਨ ਵਿੱਚ ਇਹ ਵਿਚਾਰ ਰੂਪ ਕੰਘਾ ਵੀ ਫੇਰਨਾ। ਕਹਿੰਦੇ ਨਾਲ ਨਾਲ ਸਿਰ ਚ ਕੰਘਾ ਕਰਦਿਆਂ ਵਿਚਾਰ ਰੂਪ ਕੰਘਾ ਵੀ ਫੇਰਨਾ ਵੀ ਸਾਡੇ ਜੀਵਨ ਚ ਕਿੰਨੀ ਕੁ ਤਬਦੀਲੀ ਆਈ ਆ। ਸ਼ਾਮਾਂ ਨੂੰ ਜਦੋਂ ਕੰਘਾ ਕਰਨਾ ਵੀ ਅੱਜ ਦਿਨ ਨੂੰ ਕਿੰਨੇ ਕੁ ਅਸੀਂ ਚੰਗੇ ਕਰਮ ਕੀਤੇ, ਕਿੰਨੀ ਕੁ ਬਾਣੀ ਪੜ੍ਹੀ, ਕਿੰਨੀ ਕੁ ਸੰਗਤ ਕੀਤੀ, ਕਿੰਨਾ ਕੁ ਸਿਮਰਨ ਕੀਤਾ, ਚੰਗੇ ਕਿੰਨੇ ਕੁ ਕਰਮ ਕੀਤੇ ਨੇ, ਮਾੜੇ ਕੀ ਕੀਤੇ ਨੇ, ਮਾੜਿਆਂ ਦਾ ਤਿਆਗ ਕਰਨਾ, ਵਿਚਾਰ ਦਾ ਕੰਘਾ ਹਰ ਰੋਜ਼ ਫੇਰਨਾ। ਰੋ ਵਿਚਾਰ ਕਹਿੰਦੇ ਉਹ ਮਨੁੱਖ ਹਰ ਰੋਜ਼ ਇਸ ਢੰਗ ਨਾਲ ਦਾਨ ਕਰਦਾ ਸੀ। ਇੱਕ ਦਿਨ ਕੀ ਹੋਇਆ, ਇੱਕ ਦਿਨ ਜਿਹੜਾ ਹਰ ਰੋਜ਼ ਮਨੁੱਖ ਆਉਂਦਾ ਸੀ ਨਾ ਲੈਣ ਵਾਸਤੇ ਮੋਹਰਾਂ, ਉਹ ਮਨੁੱਖ ਲੇਟ ਹੋ ਗਿਆ। ਉਸ ਦਾਨੀ ਮਨੁੱਖ ਨੇ ਹਰ ਰੋਜ਼ ਮੁਤਾਬਕ ਕੰਘਾ ਕੀਤਾ ਤੇ ਉਹ ਜਿੰਨੇ ਕੇਸ ਟੁੱਟੇ ਨਿਕਲੇ ਉਹਨੀਆਂ ਮੋਹਰਾਂ ਜਿੰਨੇ ਆਏ ਉਹਨਾਂ ਨੂੰ ਬੰਨ ਦਿੱਤੀਆਂ। ਇੱਕ ਮਨੁੱਖ ਵਿੱਚੋਂ ਹਰ ਰੋਜ਼ ਉਹ ਵੀ ਆਉਂਦਾ ਸੀ ਤੇ ਉਹ ਲੇਟ ਹੋ ਗਿਆ। ਜਦੋਂ ਦਾਨ ਲੈਣ ਵਾਲੇ ਚਲੇ ਗਏ, ਦਾਨ ਕਰਨ ਵਾਲੇ ਨੇ ਦਾਨ ਕਰ ਦਿੱਤਾ, ਥੋੜਾ ਬਾਅਦ ਆਇਆ ਮਨੁੱਖ, ਉਹ ਕਹਿਣ ਲੱਗਿਆ ਜੀ ਵੀ ਮੈਂ ਅੱਜ ਥੋੜਾ ਲੇਟ ਹੋ ਗਿਆ ਤੇ ਮੈਨੂੰ ਦਿਓ ਕਿਰਪਾ ਕਰਕੇ ਦਾਨ ਕੁਝ। ਉਹ ਕਹਿਣ ਲੱਗਿਆ ਵੀ ਮੇਰਾ ਤਾਂ ਨਿਯਮ ਹੈ, ਮੇਰਾ ਨਿਯਮ ਇਹ ਆ ਵੀ ਹਰ ਰੋਜ਼ ਮੈਂ ਕੰਘਾ ਕਰਦਾ, ਜਿੰਨੇ ਕੇਸ ਟੁੱਟੇ ਨਿਕਲਦੇ ਨੇ ਤੇ ਓਨੀਆਂ ਹੀ ਮੈਂ ਮੋਹਰਾਂ ਦਾਨ ਕਰ ਦਿੰਦਾ। ਦਾਨ ਵੀ ਉਹ ਜਿਹੜਾ ਮੌਕੇ ਤੇ ਆ ਜਾਏ, ਅੱਜ ਤੂੰ ਲੇਟ ਹੋ ਗਿਆ ਮੌਕੇ ਤੇ ਆ ਜਾਂਦਾ, ਤੈਨੂੰ ਵੀ ਵਿੱਚੋਂ ਮਿਲ ਜਾਣੇ ਸੀ। ਉਹ ਸਵਾਰਥੀ ਮਨੁੱਖ ਸੀ ਜਿਹੜਾ ਲੈਣ ਵਾਲਾ ਆਇਆ, ਉਹ ਕਹਿਣ ਲੱਗਿਆ ਜੀ ਕੀ ਹੋ ਗਿਆ, ਕੇਰਾ ਕੰਘਾ ਹੋਰ ਕਰ ਲਓ, ਮੇਰੇ ਤੇ ਵੀ ਕਿਰਪਾ ਕਰ ਦਿਓ, ਮੈਂ ਲੇਟ ਹੋ ਗਿਆ। ਉਹ ਕਹਿਣ ਲੱਗਿਆ ਵੀ ਉਹ ਤਾਂ ਕੰਘੇ ਦਾ ਸਮਾਂ ਤਾਂ ਉਹੀ ਸੀ, ਹਰ ਰੋਜ਼ ਕਰੀਦਾ, ਕੋਈ ਨਾ ਅੱਜ ਤੈਨੂੰ ਨਹੀਂ ਮਿਲਿਆ ਤਾਂ ਕੀ। ਕਹਿਣ ਲੱਗਿਆ ਨਹੀਂ ਜੀ, ਮੇਰੇ ਕਰਕੇ ਕਿਰਪਾ ਕਰੋ, ਜ਼ਰੂਰ ਦੁਬਾਰਾ ਕੰਘਾ ਕਰ ਲਓ। ਤੇ ਉਹ ਕਹਿਣ ਲੱਗਿਆ ਚੰਗਾ ਲੈ ਭਾਈ ਤੇਰੇ ਲਈ ਫਿਰ ਮੈਂ ਕਰ ਲੈਂਦਾ ਦੁਬਾਰੇ। ਹੁਣ ਜਦੋਂ ਕੰਘਾ ਹੋਣੀ ਕਰਕੇ ਹਟਿਆ, ਦੁਬਾਰਾ ਕੰਘਾ ਕਰੋਗੇ ਕਿੱਥੋਂ ਕੇਸ ਹੋਣੇ ਆ, ਕੇਸ ਤਾਂ ਤਦ ਹੀ ਕੰਘੇ ਚ ਨਿਕਲਦੇ ਨੇ ਜਦੋਂ ਕੇਸ ਉਲਝੇਵੇ ਹੋਣ ਸਾਰੀ ਰਾਤ ਦੇ ਲੰਬੇ ਪਿਆ। ਤੇ ਉਹਨੇ ਦੁਬਾਰਾ ਕੰਘਾ ਕੀਤਾ, ਕੰਘੇ ਚ ਕੋਈ ਵੀ ਕੇਸ ਨਾ ਆਇਆ, ਉਹਦੀ ਕਿਸਮਤ ਇਹੀ ਜੀ। ਕਹਿਣ ਲੱਗਿਆ ਵੀ ਲੈ ਕੋਈ ਕੇਸ ਨਹੀਂ ਆਇਆ, ਚੱਲ ਫਿਰ ਵੀ ਮੈਂ ਤੈਨੂੰ ਦਾਨ ਕੁਝ ਕਰ ਹੀ ਦਿੰਦਾ। ਕਹਿਣ ਲੱਗਿਆ ਤੁਹਾਡੇ ਹੱਥਾਂ ਨਾਲ ਕਿੱਥੋਂ ਆਉਣਾ ਜੀ, ਤੁਸੀਂ ਮੈਨੂੰ ਫੜਾਓ ਨਾ ਆਪਣੇ ਕੇਸ ਲਿਆਓ, ਮੈਂ ਕਹਿੰਦਾ ਕਰਕੇ ਦੇਖਾਂ ਤੁਹਾਡੇ ਕੰਘਾ ਕੇਸ ਨਿਕਲਦੇ ਆ ਕਿ ਨਹੀਂ ਨਿਕਲਦੇ। ਭਾਵ ਸਵਾਰਥੀ ਮਨੁੱਖ ਦੂਜੇ ਦੇ ਕੇਸ ਪੁੱਟਣ ਲਈ ਵੀ ਤਿਆਰ ਹੈ, ਪਰ ਉਹਦਾ ਸਵਾਰਥ ਪੂਰਾ ਹੋ ਜਾਵੇ ਲੋਭੀ ਮਨੁੱਖ ਦਾ। ਐਸਾ ਕਰਮ ਹੈ ਤਾਂ ਕਿਸੇ ਦੇ ਕੇਸਾਂ ਨੂੰ ਹੱਥ ਪਾਉਣਾ ਪਾਪ ਆ ਨਾ, ਬੁਰਾ ਕਰਮ ਆ, ਕਿਸੇ ਦੀ ਦਾੜੀ ਨੂੰ ਹੱਥ ਪਾਉਣਾ ਬੁਰਾ ਕਰਮ ਆ ਨਾ, ਪਰ ਉਹ ਸਵਾਰਥੀ ਕਹਿਣ ਲੱਗਿਆ ਨਹੀਂ ਜੀ ਲਿਆਓ, ਤੁਹਾਡੇ ਕੇਸਾਂ ਚ ਨਹੀਂ ਤਾਂ ਨਿਕਲਦੇ, ਲਿਆਓ ਤੁਹਾਡੀ ਦਾੜੀ ਨੂੰ ਮੈਂ ਬਾਹ ਲੈਣਾ, ਮੈਨੂੰ ਦਾੜੀ ਆਪਣੀ ਫੜਾਓ ਕਰੇ, ਮੈਂ ਹੁਣ ਕਰਦਾ ਨਾ ਕੇਸਾਂ ਚ, ਦੇਖਿਓ ਕਿੰਨੇ ਨਿਕਲਦੇ ਆ, ਓਨੀਆਂ ਮੈਨੂੰ ਮੋਹਰਾਂ ਦਿਓ। ਉਹ ਪਾਪੀ ਸਵਾਰਥੀ ਮਨੁੱਖ, ਪਾਪ ਬੁਰਾ, ਪਾਪੀ ਕੋ ਪਿਆਰਾ, ਪਾਪ ਲੱਦੇ ਪਾਪੇ ਪਾ ਸਾਰਾ। ਮੇਰੇ ਸਮਰੱਥ ਗੁਰੂ ਜੀ ਕਹਿੰਦੇ ਨੇ ਬੁਰੇ ਕਾਮ ਕੋ ਊਠ ਖਲੋਇਆ। ਆਲਸੀ ਦਲਿੱਦਰੀ ਮਨੁੱਖ ਜਿਹੜਾ ਕੁਕਰਮੀ ਹੈ, ਮਾੜੇ ਕਰਮ ਕਰਨ ਲਈ ਤਾਂ ਉੱਠ ਉੱਠ ਕੇ ਖਲੋਂਦਾ ਹੈ, ਨਾਮ ਕੀ ਬੇਲਾ ਨਾਮ ਜਪਣ ਦਾ ਵੇਲਾ ਹੈ, ਉਦੋਂ ਲੰਬੇ ਪੈ ਪੈ ਕੇ ਸੌਂਦਾ, ਲੰਮੀਆਂ ਤਾਣ ਕੇ ਸੌਂ ਜਾਂਦਾ। ਨਾਮ ਜਪਣ ਦਾ ਵੇਲਾ ਨਾ, ਮੇਰੇ ਸਤਿਗੁਰੂ ਨੇ ਬਾਣੀ ਚ ਕਿਹਾ ਝਲਾਂਗੇ ਉੱਠ ਨਾਮ ਜਪ, ਨਿਸਵਾਸਰ ਆਰਾਧ ਕਾਰਾ ਤੁਝਾ ਨੇ ਵਿਆਪੀ ਨਾਨਕ ਮਿਟੈ ਬਾਦ। ਗੁਰੂ ਰਾਮਦਾਸ ਜੀ ਕਹਿੰਦੇ ਨੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠਰ ਨਾਮ ਧਿਆਵੈ, ਉਦਵ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਣਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲੈ ਜਾਵੈ, ਫਿਰ ਚੜ੍ਹਾ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ, ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ, ਜਣ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਪਰ ਇਹ ਆਲਸੀ ਮਨੁੱਖ ਨਾਮ ਕੀ ਬੇਲਾ ਪੈ ਪੈ ਸੋਇਆ, ਜਦੋਂ ਨਾਮ ਜਪਣ ਦਾ ਵੇਲਾ ਹੈ ਨਾ, ਨਾਮ ਕੀ ਵੇਲਾ ਪੈ ਪੈ ਸੋਇਆ। ਜੇ ਕੋਈ ਠਾਉਂਦਾ ਥੋੜਾ ਜਿਹਾ ਸਮਾਂ ਹੋਰ ਪੈ ਜਾਂਦੇ ਹੋ, ਕਹਿੰਦਾ ਕੋਈ ਨਾ ਹਾਲੇ ਹੋਰ ਪੈ ਜਾਂਦੇ ਹੋ, ਜੇ ਘਰ ਦੇ ਵਿੱਚ ਕੋਈ ਠਾਉਂਦਾ ਪੈ ਜਾਂਦੇ ਹੋਰ। ਪਰ ਭਗਤ ਜੀ ਦੇ ਕਹਿਣ ਲਏ ਇੱਕ ਦਿਨ ਸੌ ਬਨ ਹੋਏ ਗੋ ਲਾਂਦੇ ਬੋਰਡ ਪਸਾਰ। ਭਗਤ ਜੀ ਕਹਿੰਦੇ ਆ ਮਨੁੱਖ ਹੁਣੀ ਉੱਠਣ ਲਈ ਤੈਨੂੰ ਆ ਉਦਮ ਮਿਲਿਆ, ਮਨੁੱਖਾ ਜਨਮ ਮਿਲਿਆ, ਇੱਕ ਦਿਨ ਤੈਂ ਸਦਾ ਦੀ ਨੀਂਦ ਸੌਂ ਜਾਣਾ, ਕਿਸੇ ਨੇ ਤੈਨੂੰ ਉਠਾਉਣਾ ਨਹੀਂ, ਕਿਸੇ ਨੇ ਆਵਾਜ਼ ਨਹੀਂ ਮਾਰਨੀ ਤੈਨੂੰ, ਆਹੀ ਸਮਾਂ ਤੇਰੇ ਉੱਠਣ ਦਾ ਮਿਲਿਆ ਤੈਨੂੰ, ਹੁਣ ਜਾਗ, ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਓ। ਐ ਮਨੁੱਖ ਕਿਸ ਗਾਫਲਤਾ ਦੀ ਨੀਂਦ ਵਿੱਚ ਸੁੱਤਾ ਪਿਆ, ਸਿਮਰਨ ਭਜਨ ਕਰਨ ਲਈ ਹੀ ਮਨੁੱਖਾ ਜਨਮ ਮਿਲਿਆ ਹੈ, ਇਸ ਵਾਸਤੇ ਹੀ ਆਪਣਾ ਭਜਸ ਭਜਸ ਕਬ ਭਾਈ ਆਵੇ ਅੰਤ ਨਾ ਭਜਿਆ ਜਾਈ, ਫੇਰ ਵੀ ਕੁਝ ਹੋਣਾ ਹੈ, ਪਰ ਅਫਸੋਸ ਨਾਮ ਕੀ ਵੇਲਾ ਪੈ ਪੈ ਸੋਇਆ, ਨਾਮ ਦੇ ਸਮੇਂ ਵਾਰ ਵਾਰ ਲੰਮੀਆਂ ਤਾਰ ਕੇ ਸੌ ਜਾਂਦਾ ਹੈ। ਕਈ ਵਾਰੀ ਮਨੁੱਖ ਉੱਠ ਵੀ ਪੈਂਦਾ ਹੈ, ਉੱਠ ਕੇ ਫੇਰ ਵੀ ਨਾਮ ਨਹੀਂ ਜਪਦਾ, ਦਲਿੱਦਰੀ ਮਨੁੱਖ ਫੇਰ ਗੱਲਾਂ ਚ ਲੱਗ ਜਾਂਦਾ। ਆਨੰਦਪੁਰ ਸਾਹਿਬ ਦਾ ਤੁਸੀਂ ਇਤਿਹਾਸ, ਸ਼ਾਮਾਂ ਨੂੰ ਇਤਿਹਾਸ ਦੀ ਕਥਾ ਇਤਿਹਾਸਕ ਸਥਾਨਾਂ ਤੇ ਚੱਲਦੀ ਹੈ, ਇੱਥੇ ਵੀ ਸੁਣਦੇ ਹੋਗੇ ਬਹੁਤ ਸਰੋਤੇ ਗੁਰਮੁਖ ਗੁਰਸਿੱਖਾਂ ਨੇ ਪ੍ਰਸੰਗ ਸੁਣਿਆ ਹੋਣਾ। ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਹੁਕਮ ਹਰ ਗੁਰਸਿੱਖ ਨੂੰ ਅੰਮ੍ਰਿਤ ਵੇਲੇ ਉੱਠਣ ਦਾ, ਅੰਮ੍ਰਿਤ ਵੇਲੇ ਗੁਰਸਿੱਖ ਉੱਠਦੇ ਸਨ, ਇਸ਼ਨਾਨ ਕਰਦੇ ਸਨ, ਸਿਮਰਨ ਜੁੜਦੇ ਸਨ। ਤੇ ਇੱਕ ਵਾਰ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਨੰਦਪੁਰ ਸਾਹਿਬ ਵੱਖ ਵੱਖ ਜਿੱਥੇ ਜਿੱਥੇ ਗੁਰਸਿੱਖਾਂ ਦੇ ਤੰਬੂ ਪੜਾ ਲਾਏ ਹੋਏ ਸਨ, ਠਹਿਰੇ ਹੋਏ ਸਨ, ਸਾਰਿਆਂ ਦੇ ਡੇਰੇ ਚ ਚਲੇ ਗਏ ਸਵੇਰੇ ਹੀ ਦੇਖਣ ਵਾਸਤੇ ਅੰਮ੍ਰਿਤ ਵੇਲੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਕਹੀ ਤਾਂ ਗੁਰਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਕੋਈ ਜਪਜੀ ਸਾਹਿਬ ਦੇ ਪਾਠ ਕਰਦੇ ਨੇ, ਕੋਈ ਜਾਪ ਸਾਹਿਬ ਜਵਾਨੀ ਪੜ੍ਹੀ ਜਾ ਰਹੇ ਨੇ, ਗੋਵਿੰਦੇ ਮੁਕੰਦੇ ਉਦਾਰੇ ਅਪਾਰੇ, ਤੇ ਕੋਈ ਸਵਈਏ, ਕੋਈ ਚੌਪੀ ਸਾਹਿਬ, ਕੋਈ ਆਨੰਦ ਸਾਹਿਬ, ਕੋਈ ਸੁਖਮਨੀ ਸਾਹਿਬ, ਕੋਈ ਬਾਣੀ ਦੇ ਜਾਪ, ਕੋਈ ਸਿਮਰਨ ਕਰਦੇ ਨੇ ਮੂਲ ਮੰਤਰ, ਕੋਈ ਗੁਰਮੰਤਰ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਨੇ। ਤੇ ਕਈ ਦੇਖਿਆ ਆਲਸੀ ਮਨੁੱਖ ਗੱਲਾਂ ਚ ਲੱਗੇ ਹੋਏ ਨੇ, ਬੈਠੇ ਨੇ, ਦੋ ਚਾਰ ਜੜਾਕੇ ਮਾਰੀ ਜਾਂਦੇ ਨੇ, ਕੋਈ ਪਤਾ ਨਹੀਂ ਵੀ ਕਲਗੀਧਰ ਜੀ ਆ ਰਹੇ ਨੇ, ਮੇਰੇ ਸਮਰੱਥ ਗੁਰੂ ਜੀ ਕੋਲ ਜਾ ਕੇ ਖਲੋ ਗਏ। ਦੇਖਿਆ ਜਿਹੜੇ ਤਾਂ ਜਾਗਣ ਵਾਲੇ ਸੀ, ਉੱਥੇ ਸ੍ਰੀ ਗੁਰੂ ਪੰਥ ਪ੍ਰਕਾਸ਼ ਵਿੱਚ ਗਿਆਨੀ ਗਿਆਨ ਸਿੰਘ ਜੀ ਨੇ ਵੀ ਲਿਖਿਆ ਪ੍ਰਸੰਗ, ਉੱਥੇ ਕਿਹਾ ਮਹਾਰਾਜ ਨੇ ਜਿਹੜੇ ਜਾਗਣ ਵਾਲੇ ਸਿਮਰਨ ਕਰਨ ਵਾਲੇ ਸੀ, ਭਜਨ ਚ ਜੁੜੇ ਸੀ, ਬਾਣੀ ਪੜ੍ਹਨ ਵਾਲੇ ਸੀ, ਮਹਾਰਾਜ ਕਹਿੰਦੇ ਨਿਰਮਲੇ, ਇਹ ਨਿਰਮਲ ਮਨ ਇਹਨਾਂ ਦੇ ਬਾਣੀ ਪੜ੍ਹਨ ਕਰਕੇ। ਤੇ ਜਿਹੜੇ ਗੱਲਾਂ ਚ ਲੱਗੇ ਹੋਏ ਸੀ ਉਹ ਆਲਸੀ ਦਲਿੱਦਰੀ, ਉਹਨਾਂ ਨੂੰ ਗੁਰੂ ਜੀ ਨੇ ਤਾੜਨਾ ਕੀਤੀ ਵੀ ਅੰਮ੍ਰਿਤ ਵੇਲੇ ਉੱਠੇ ਵੀ ਇਸ਼ਨਾਨ ਵੀ ਕੀਤਾ ਤੇ ਫਿਰ ਵੀ ਆਪਣਾ ਸਮਾਂ ਗੁਆਰਿਓ, ਨਾਮ ਕੀ ਵੇਲਾ ਪੈ ਪੈ ਸੋਇਆ, ਤੇ ਜਾਗ ਤਾਂ ਪਏ ਤੇ ਪਰ ਜਾਗਦੇ ਹੋਏ ਵੀ ਤੁਸੀਂ ਸੱਤੇ ਪਏ ਹੋ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਆਲਸੀ ਮਨੁੱਖ ਬੁਰੇ ਕੰਮ ਕਰਨ ਲਈ ਉੱਠ ਉੱਠ ਖਲੋਂਦਾ ਹੈ ਤੇ ਨਾਮ ਦੇ ਸਮੇਂ ਲੰਮੀਆਂ ਤਾਨ ਤਾਨ ਕੇ ਪੈ ਜਾਂਦਾ ਹੈ।
ਔਸਰ ਆਪਣਾ ਬੁਝੈ ਨਾ ਅੰਨਾ,
ਅੰਨਾ ਅਗਿਆਤ ਬੇਸਮਝ ਜੀਵੇ ਆਪਣੇ ਔਸਰ ਸਮੇਂ ਨੂੰ ਬੁਝਦਾ ਨਹੀਂ। ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ ਔਸਰ ਬੀਤੇ ਜਾਤ ਹੈ, ਕਹਿਓ ਮਨ ਲੈ ਮੇਰੋ। ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿੰਦੇ ਤੇਰਾ ਸਮਾਂ ਬੀਤਦਾ ਜਾ ਰਿਹਾ ਹੈ, ਤੂੰ ਇਸ ਆਪਣੇ ਅਵਸਰ ਨੂੰ ਸਮੇਂ ਨੂੰ ਸਮਝਦਾ ਨਹੀਂ। ਅਵਸਰ ਬੀਤਿਓ ਜਾਤ ਹੈ, ਕਹਿਓ ਮਨ ਲੈ ਮੇਰੋ। ਗੁਰੂ ਤੇਗ ਬਹਾਦਰ ਜੀ ਕਹਿੰਦੇ ਹਰ ਜਸ ਰੇ ਮਨਾ ਗਾਏ ਲੈ, ਇਸ ਲਈ ਹੈ ਇਹ ਮਨੁੱਖ ਜਨਮ ਮਿਲਿਆ, ਹਰ ਜਸ ਕਰਨ ਵਾਸਤੇ, ਸਿਮਰਨ ਕਰਨ ਵਾਸਤੇ, ਨਿਤਨੇਮ ਕਰਨ ਲਈ, ਸੰਗਤ ਕਰਨ ਲਈ, ਭਜਨ ਕਰਨ ਲਈ। ਪਰ ਅਵਸਰ ਆਪਣਾ ਬੁਝੈ ਨਾ ਅਯਾਨਾ, ਇਹ ਬੇਸਮਝ ਅਗਿਆਤ ਅਗਿਆਨੀ ਮਨੁੱਖ ਇਸ ਸਮੇਂ ਨੂੰ ਆਪਣੇ ਨੂੰ ਸਮਝਦੇ ਹੀ ਨਹੀਂ ਵੀ ਕਿਸ ਲਈ ਇਹ ਸਮਾਂ ਮਿਲਿਆ ਹੈ।
ਮਾਇਆ ਮੋਹ ਰੰਗ ਲਪਟਾਨਾ,
ਮਾਇਆ ਦੇ ਮੋਹ ਵਿੱਚ ਮੈਂ ਕਿ ਰੰਗਾਂ ਦੇ ਵਿੱਚ ਲੰਪਟ ਹੋ ਰਿਹਾ, ਫਸ ਰਿਹਾ ਹੈ।
ਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਲਹਿਰ ਕੋ ਬਿਖਸ ਫੂਲ ਬੈਠਾ,
ਲੋਭ ਲਹਿਰ ਕੋ ਬਿਖਸ ਫੂਲ ਬੈਠਾ, ਲੋਭ ਦੀਆਂ ਲਹਿਰਾਂ ਜਦੋਂ ਦੀਂਦਾ ਵੀ ਇਧਰੋਂ ਕੁਝ ਲੋਭ ਨਾਲ ਪ੍ਰਾਪਤ ਹੋ ਜਾਵੇਗਾ ਨਾ, ਬਿਖਸ ਫੂਲ ਬੈਠਾ ਉੱਥੇ ਖਿੜ ਜਾਂਦਾ, ਖੁਸ਼ ਹੋ ਕੇ ਫੁੱਲ ਵਹਿੰਦਾ ਵੀ ਇਧਰੋਂ ਕੁਝ ਮਿਲੇਗਾ, ਕੁਝ ਲਾਲਚ ਇਧਰੋਂ ਪ੍ਰਾਪਤ ਹੋਵੇਗਾ।
ਸਾਧ ਜਨਾ ਕਾ ਦਰਸ ਨਾ ਡੀਠਾ,
ਪਰਮੇਸ਼ਰ ਦੇ ਪਿਆਰੇ ਜਿਹੜੇ ਸਾਧੂ ਹਨ ਜਿਨ੍ਹਾਂ ਨੇ ਸਰੀਰ ਨੂੰ ਸਾਧਿਆ ਸਾਧਨਾ ਕਰਕੇ ਸਿਮਰਨ ਭਜਨ ਰਾਹੀਂ, ਉਹਨਾਂ ਦਾ ਕਦੇ ਦਰਸ਼ਨ ਵੀ ਨਹੀਂ ਕੀਤਾ ਹੈ, ਸੰਗਤ ਨਹੀਂ ਕੀਤੀ।
ਬਹੂ ਨਾ ਸਮਝੈ ਅਗਿਆਨ ਗਵਾਰਾ,
ਅਗਿਆਨ ਕਰਕੇ ਗਵਾਰ ਮੂਰਖ ਬੇਸਮਝ, ਕਬੂ ਨਾ ਸਮਝੇ, ਕਦੇ ਸਮਝਦੇ ਹੀ ਨਹੀਂ ਵੀ ਮਨੁੱਖ ਜਨਮ ਕਿਸ ਲਈ ਮਿਲਿਆ, ਇਹ ਅਜਾਈ ਬੀਤਦਾ ਜਾ ਰਿਹਾ, ਮੈਂ ਜੀਵਨ ਨੂੰ ਕਿਸ ਪਾਸੇ ਲਗਾ ਰਿਹਾ, ਇਹ ਕਦੇ ਸਮਝਦਾ ਨਹੀਂ ਹੈ।
ਬਾਹਰ ਬਾਹਰ ਲਪਟਿਓ ਜੰਜਾਰਾ,
ਮੁੜ ਮੁੜ ਵਾਰੀ ਵਾਰੀ ਇਹ ਮੈਂ ਕਿ ਧੰਦਿਆਂ ਦੇ ਅੰਦਰ ਜੰਜਾਲਾਂ ਵਿੱਚ ਫਸ ਰਿਹਾ ਘਿਰ ਰਿਹਾ ਹੈ। ਸਲਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਨਾਦ ਕਰਨ ਸੁਣ ਪੀਨਾ,
ਨਾਦ ਕਰਨ ਸੁਣ ਪੀਨਾ, ਜਿਹੜ ਮੈਂ ਕਿ ਵਿਸ਼ੇ ਵਿਸ਼ੇ ਵਿਕਾਰਾਂ ਦੇ ਸ਼ਬਦ ਨੇ ਉਹਨਾਂ ਦੇ ਸੁਣਨ ਵਿੱਚ ਕੰਨ ਭਿੱਜ ਰਹੇ ਨੇ, ਪਰ ਮਾੜੇ ਗੱਲਾਂ ਸੁਣਨ ਵਿੱਚ, ਮਾੜੇ ਗਾਉਣ ਵਜਾਉਣ ਸੁਣਨ ਵਿੱਚ ਕੰਨ ਲੱਗ ਰਹੇ ਨੇ। ਵੇਖਾ ਨਾਦ ਜਿਹੜੇ ਵਿਸ਼ੇ ਵਿਕਾਰਾਂ ਦੇ ਸ਼ਬਦ ਨੇ, ਕਰਨ ਸੁਣ ਭਿੰਨਾ ਕੰਨ ਉਹਨਾਂ ਦੇ ਸੁਣਨ ਵਿੱਚ ਭਿੱਜ ਰਹੇ ਨੇ। ਤੇ ਮੇਰੇ ਸਤਿਗੁਰੂ ਜੀ ਨੇ ਤਾਂ ਬਾਣੀ ਦੇ ਅੰਦਰ ਕਿਹਾ ਹੈ, ਮੇਰੇ ਮੋਹਨ ਸਰਾਵਣੀ ਇਹ ਨਾ ਸੁਣਾਏ। ਹੇ ਮੇਰੇ ਮਾਲਕ, ਐਸੇ ਜਿਹੜੇ ਸਾਕਤ ਬੋਲ ਨੇ ਨਾ, ਉਹ ਕਦੇ ਸਾਡੇ ਕੰਨਾਂ ਦੇ ਵਿੱਚ ਨਾ ਪੈਣ, ਕਿਉਂਕਿ ਇਹ ਸ਼ਰਵਣ ਮੇਰੇ ਹੋ, ਸੱਚ ਹੈ ਸੁਣਨਾ ਨਹੁੰ ਪਠਾਏ, ਸੱਚ ਹੈ ਸੁਣਨਾ ਨਹੁੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਇਹ ਤਾਂ ਮਿਲੇ ਹੀ ਇਸ ਵਾਸਤੇ ਨੇ, ਬਾਣੀ ਸੁਣਨ ਵਾਸਤੇ, ਜਿਸ ਸੁਣਨ ਦੇ ਨਾਲ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਿਹਾ ਭਰਪੂਰੇ, ਸੁਣਨ ਨਾਲ ਹੀ ਜੀਵਨ ਦੀ ਸਫਲਤਾ ਪ੍ਰਾਪਤ ਹੋਣੀ ਆ। ਪਰ ਇਹ ਮਾੜਾ ਕੁਝ ਸੁਣਨ ਵਾਸਤੇ ਦੇਖਦਿਆਂ ਇਹ ਵਿਖਾ ਨਾਦ ਕਰਨ ਸੁਣ ਭਿੰਨੇ, ਫਿਲਮਾਂ ਦੇ ਅੰਦਰ ਘਰ ਘਰ ਦੇ ਅੰਦਰ ਅੱਜ ਤਾਂ ਸਿਨੇਮੇ ਬਣ ਰਹੇ ਨੇ, ਇੱਕ ਫਿਲਮ ਤਿੰਨ ਤਿੰਨ ਘੰਟੇ ਚੱਲਦੀ ਹੈ, ਕਿਵੇਂ ਮਨੁੱਖ ਮਸਤ ਹੋਇਆ ਉਹਦੇ ਵਿੱਚ, ਮਸਤ ਰਹਿੰਦਾ ਤਿੰਨ ਘੰਟੇ। ਗੁਰਬਾਣੀ ਦੇ ਨਿਤਨੇਮ, ਜੇ ਨਿਤਨੇਮ ਇਹਨੇ ਕਰਨਾ ਸਾਰਾ, ਅੱਧੇ ਪੌਣੇ ਘੰਟੇ ਦਾ ਨਿਤਨੇਮ ਆ, ਉਹਦੇ ਲਈ ਤਾਂ ਇਹਦੇ ਟਾਈਮ ਨਹੀਂ। ਨਾਮ ਨਿਤਨੇਮ ਕਰਨ ਲਈ, ਬਾਣੀ ਪੜ੍ਹਨ ਲਈ ਸਾਰਾ ਪੌਣਾ ਘੰਟਾ ਘੰਟਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਲੱਗਿਆਂ ਲੱਗਣਾ, ਉਹਦੇ ਲਈ ਟਾਈਮ ਨਹੀਂ। ਪਰ ਜੇ ਕਦੇ ਰਾਤ ਨੂੰ, ਭਵੇਂ ਅੱਧੀ ਰਾਤ ਨੂੰ ਵੀ ਐਸੀ ਮਾੜੀ ਕੋਈ ਫਿਲਮ ਦੇਖਣੀ, ਉਹ ਮਨੁੱਖ ਮਸਤ ਹੋਇਆ ਉਹਦੇ ਵਿੱਚ ਕਿਵੇਂ ਲੱਗਿਆ ਰਹਿੰਦਾ ਹੈ। ਵੇਖਾ ਨਾਦ ਕਰਨ ਸੁਣ ਭਿੰਨਾ, ਇਸੇ ਲਈ ਮੇਰੇ ਸਤਿਗੁਰੂ ਜੀ ਨੇ ਕਿਹਾ, ਕੌਤਕ ਕੋੜ ਤਮਾਸਿਆਂ ਚਿਤਨਾ ਆਪ ਸੁਣਾਓ, ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ ਥਾਂ। ਅੱਜ ਗੁਰੂ ਨੇ ਕਿਰਪਾ ਕੀਤੀ ਆ, ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਪਾਵਨ ਸਥਾਨ ਤੋਂ, ਜਿੱਥੇ ਅੰਮ੍ਰਿਤ ਵੇਲੇ ਸ੍ਰੀ ਆਸਾ ਜੀ ਕੀ ਵਾਰ ਦਾ ਕੀਰਤਨ, ਸ਼ਬਦ ਕੀਰਤਨ, ਇਸ ਪਾਵਨ ਸਥਾਨ ਤੋਂ ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਮੁੱਖ ਵਾਕ ਦੀ ਕਥਾ, ਇਕੱਲੇ ਇੱਥੋਂ ਹੀ ਨਹੀਂ ਹੋਰ ਵੀ ਇਤਿਹਾਸਕ ਸਥਾਨਾਂ ਤੋਂ, ਤੁਸੀਂ ਕਿਸੇ ਚੈਨਲ ਦੇ ਉੱਤੋਂ ਦੇਖੋ, ਅੱਜ ਤਾਂ ਬੇਅੰਤ ਥਾਈ ਗੁਰਬਾਣੀ ਦਾ ਕੀਰਤਨ, ਗੁਰਬਾਣੀ ਦੀ ਕਥਾ ਤੁਹਾਨੂੰ ਸੁਣਨ ਲਈ ਮਿਲ ਜਾਵੇਗੀ। ਪਰ ਅਫਸੋਸ, ਜਿਹਨੇ ਸੁਣਨਾ ਹੀ ਮਾੜਾ ਕੁਝ ਆ, ਉਹਨੇ ਉਹੀ ਕੁਝ ਲੱਭਣਾ ਉਹਦੇ ਵਿੱਚੋਂ। ਅਸਲ ਚ ਗੁਰਸੰਗਤ ਜੀ, ਮੰਦ ਕਰਮੀ ਮਨੁੱਖ, ਵਿਵਚਾਰੀ ਮਨੁੱਖ ਜਿਹਾ ਜਾਂ ਕੁਝ ਲੱਭਦਾ ਸੰਸਾਰ ਦੇ ਅੰਦਰ, ਉਹਨੂੰ ਵੀ ਉਹ ਕੁਝ ਦਿੰਦਾ, ਉਹਨੂੰ ਉਹੀ ਕੁਝ ਲੱਭ ਜਾਂਦਾ। ਜਿਵੇਂ ਮੇਰੇ ਸਤਿਗੁਰੂ ਜੀ ਨੇ ਬਾਣੀ ਚ ਫਰਮਾਇਆ ਨਾ, ਰੋਗੀ ਕਾ ਭਾਣਾ ਸਭ ਰੋਗੀ, ਸੁਖੀ ਇੱਕੋ ਭੇਖਾ ਸਭ ਸੁਖੀ ਆ ਵਾਲੀ ਗੱਲ ਹੈ। ਜਿਹੜਾ ਆਪ ਰੋਗੀ ਆ ਨਾ, ਵਿਕਾਰੀ ਮਨੁੱਖ, ਉਹਨੂੰ ਸਾਰਾ ਕੁਝ ਉਸ ਤਰ੍ਹਾਂ ਦਿੰਦਾ, ਉਹ ਉਸੇ ਕਾਸੇ ਵਿੱਚ ਹੀ ਖਚਤ ਹੈ। ਚੰਗਾ ਸਭ ਕੁਝ ਲੱਭ ਸਕਦਾ ਹੈ, ਅੰਮ੍ਰਿਤ ਵੇਲੇ ਕੀਰਤਨ ਸੁਣਿਆ ਜਾ ਸਕਦਾ, ਦੇਣ ਨੂੰ ਕੀਰਤਨ ਸੁਣਿਆ ਜਾ ਸਕਦਾ, ਗੁਰਮਤ ਵਿਚਾਰਾਂ ਸੁਣੀਆਂ ਜਾ ਸਕਦੀਆਂ ਨੇ, ਪਰ ਉੱਥੇ ਬੇਅੰਤ ਦੂਜਾ ਕੁਝ ਵੀ ਸੁਣਨ ਵਾਸਤੇ, ਉਹਦੇ ਵਿੱਚੋਂ ਮਾੜਾ ਕੁਝ ਵੀ ਬੇਅੰਤ ਹੀ ਆ, ਉਦੋਂ ਵੱਧ ਮਾੜਾ ਕੁਝ ਹੈ ਚੰਗੇ ਨਾਲੋਂ, ਜਿਹਨੇ ਲੱਭਣਾ ਫਿਰ ਉਹ ਮਾੜਾ ਹੀ ਸੁਣਨਾ ਹੈ। ਸਤਿਗੁਰੂ ਜੀ ਕਹਿੰਦੇ ਨੇ, ਵਿਖਾ ਨਾਦ ਕਰਨ ਸੁਣ ਭਿੰਨਾ, ਵਿਸ਼ੇ ਵਿਕਾਰਾਂ ਆਦਿਕ ਮਾੜੀਆਂ ਗੱਲਾਂ, ਮਾੜੇ ਗਾਉਣ ਵਜਾਉਣ ਉਹਨਾਂ ਦੇ ਸੁਣਨ ਵਿੱਚ ਕੰਨ ਭਿੱਜ ਰਹੇ ਹਨ।
ਹਰ ਜਸ ਸੁਨਤ ਆਲਸ ਮਨ ਕੀਨਾ,
ਹਰ ਜਸ ਸੁਣਦਿਆਂ ਮਨ ਆਲਸ ਕੀਨਾ, ਮਨ ਆਲਸ ਕਰਦਾ। ਕਈ ਵਾਰੀ ਜਿਹੜੇ ਐਸੇ ਮਨੁੱਖ ਨੇ, ਕਦੇ ਕੀਰਤਨ ਜਾਂ ਕਥਾ ਚ ਬੈਠੇ, ਤੁਸੀਂ ਨਾਲਦਿਆਂ ਨੂੰ ਪਤਾ ਲੱਗਦਾ ਵੀ ਕਿਵੇਂ ਸੁੱਤੇ ਪਏ ਹੁੰਦੇ ਨੇ। ਕਈ ਵਾਰੀ ਜਦੋਂ ਦੂਜਾ ਨਾਲਦਾ ਬੈਠਾ ਗੋਡੇ ਤੇ ਹੱਥ ਆਉਂਦਾ, ਉਦੋਂ ਪਤਾ ਲੱਗਦਾ। ਕਈ ਵਾਰੀ ਦਰਬਾਰ ਸਾਹਿਬ ਚ ਵੀ ਦੇਖੀਦਾ, ਬੈਠੇ ਤਾਂ 4 ਵਜੇ ਤੋਂ ਹੁੰਦੇ ਨੇ ਜਾਂ 3 ਵਜੇ ਤੋਂ ਹੀ, ਪਰ ਉਹ ਟੀਵੀ ਦੇ ਵਿੱਚ ਵੀ ਸਾਹਮਣੇ ਵੀ ਅਸੀਂ ਦਿਖਾਉਣਾ ਹੈ ਆਪਣਾ ਆਪ, ਪਤਾ ਉਹਦੀ ਲੱਗਦਾ ਹੁੰਦਾ ਵੀ ਥੱਲੇ ਨੂੰ ਡਿੱਗੀ ਜਾਂਦੇ ਹੁੰਦੇ ਆ, ਨਾਲ ਦੇ ਹੱਥ ਵੀ ਲਾਉਂਦੇ ਆ ਵਾਰ ਵਾਰ। ਹਰ ਜਸ ਸੁਣਤ ਆਲਸ ਮਨ ਕੀਨਾ, ਕਿਉਂਕਿ ਇੱਥੇ ਹਰ ਜਸ ਆ ਨਾ, ਇੱਥੇ ਤਾਂ ਆਲਸ ਆਉਂਦਾ, ਸਾਵਧਾਨ ਦੀ ਆ, ਸਾਵਧਾਨ ਇਕਾਗਰ ਚੀਤ, ਇੱਥੇ ਤਾਂ ਸਾਵਧਾਨ ਤਾਂ ਧਰਨ ਤਾਰਨ ਦੀ ਲੋੜ ਹੈ, ਸਾਵਧਾਨ ਹੋਣ ਦੀ ਲੋੜ ਹੈ। ਜੇ ਹੋਰ ਪਾਸਿਓਂ ਵੱਜਾਂਗੇ ਇੱਥੇ, ਫਿਰ ਨੀਂਦ ਨੇ ਤਾਂ ਆ ਕੇ ਸੰਤਾ ਹੀ ਲੈਣਾ ਨਾ, ਉਹਨੇ ਤਾਂ ਆ ਕੇ ਦੱਬ ਹੀ ਲੈਣਾ। ਲੋੜ ਹੈ ਕੀਰਤਨ ਸਮੇਂ, ਕਥਾ ਸਮੇਂ, ਗੁਰਬਾਣੀ ਸੁਣਨ ਸਮੇਂ ਸਾਵਧਾਨਤਾ ਦੀ, ਨਿਤਨੇਮ ਕਰਦਿਆਂ ਵੀ ਆ ਕੇ ਨੀਂਦ ਨੇ ਦੱਬਣਾ, ਸਿਮਰਨ ਕਰਨ ਲੱਗਿਆਂ ਵੀ ਆ ਕੇ ਨੀਂਦ ਨੇ ਦੱਬਣਾ, ਲੋੜ ਹੈ ਸਾਵਧਾਨੀ ਦੀ। ਹਜ਼ੂਰ ਕਹਿੰਦੇ ਹਰ ਜਸ ਸੁਣਤ ਆਲਸ ਮਨ ਕੀਨਾ, ਉਦੋਂ ਮਾਨਸ ਆਲਸੀ ਆ, ਉਗਲਾਨਾ ਵਾਰ ਵਾਰ ਉਗਦਾ ਹੈ ਸਾ ਆਲਸੀ ਮਨੁੱਖ।
ਰਿਸ਼ਤ ਨਾਹੀ ਰੇ ਪੇਖਤ ਅੰਧੇ,
ਅੰਧੇ ਮਨੁੱਖ ਤੂੰ ਵੇਖਦਾ ਨਹੀਂ ਨਜ਼ਰ ਮਾਲਕ, ਚੰਗੀ ਤਰ੍ਹਾਂ ਵੇਖ ਨਹੀਂ, ਵੇਖ ਲੈਣਾ ਕਰ।
ਓਡ ਜਾਏ ਝੂਠੇ ਸਭ ਧੰਦੇ,
ਝੂਠੇ ਧੰਦਿਆਂ ਚ ਤੂੰ ਫਸ ਰਿਹਾ, ਸਾਰੇ ਤੈਂ ਛੱਡ ਜਾਣੇ ਨੇ, ਧੰਦੇ ਇੱਥੇ ਰਹਿ ਜਾਣੇ ਹਨ। ਵਿਸ਼ਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਓ ਨਾਨਕ ਪ੍ਰਭ ਬਖਸ ਤੇਰੀ ਜੈ।
ਹਜ਼ੂਰ ਕਥਨ ਕਰਦੇ ਨੇ, ਹੇ ਮਾਲਕ ਵਾਹਿਗੁਰੂ ਜੀ ਕਿਰਪਾ ਕਰੋ ਸਾਡੇ ਤੇ, ਬਖਸ਼ਿਸ਼ ਕਰਨਾ ਕਰੋ।
ਕਰ ਕਿਰਪਾ ਮੋਹੇ ਸਾਧ ਸੰਗ ਦੀ ਜੈ,
ਬਖਸ਼ਿਸ਼ ਕਰੋ ਇਹ ਕਿਰਪਾ ਕਰੋ ਸਾਨੂੰ ਸਾਧ ਸੰਗ ਦੀ ਜੈ, ਸਾਧ ਸੰਗਤ ਕਰਨੇ ਦਿਓ, ਮਾੜੇ ਕਰਮਾਂ ਤੋਂ ਬਚਾਓ, ਕੁਸੰਗਤ ਤੋਂ ਬਚਾਓ। ਕਬੀਰ ਸਾਕਤ ਸੰਗ ਨਾ ਕੀਜੀਐ, ਦੂਰ ਹੈ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤਾਂ ਕਸ ਲਾਗੈ ਦਾਗ। ਹੇ ਮਾਲਕ ਮਾਲਕ ਅੱਗੇ ਬੇਨਤੀ ਕਰੀਏ, ਸੰਗਤ ਐਵੇਂ ਨਹੀਂ ਮਿਲਦੀ, ਕਿਉਂਕਿ ਬਿਨ ਭਾਗਾ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਬਿਨਾਂ ਭਾਗਾਂ ਤੋਂ, ਬਿਨਾਂ ਮਾਲਕ ਦੇ ਅੱਗੇ ਬੇਨਤੀਆਂ ਕੀਤੀਆਂ ਤੋਂ, ਮਾਲਕ ਦੀ ਕਿਰਪਾ ਤੋਂ ਬਿਨਾਂ ਸੰਗਤ ਨਹੀਂ ਪ੍ਰਾਪਤ ਹੋਣੀ, ਹੰਕਾਰ ਨਾਲ ਨਹੀਂ ਮਿਲਣੀ। ਗੁਰੂ ਅੱਗੇ ਇਹ ਬੇਨਤੀਆਂ ਕਰੀਏ, ਕਰ ਕਿਰਪਾ ਮੋਹਿ ਸਾਧ ਸੰਗ ਦੀ ਜੈ। ਹੈ ਮਾਲਕ ਜਿਵੇਂ ਸਾਨੂੰ ਸੰਗਤ ਬਖਸ਼ੀ ਆ ਨਾ, ਹੈ ਗੁਰੂ ਰਾਮਦਾਸ ਇਸੇ ਤਰ੍ਹਾਂ ਆਪਣੇ ਦਰਬਾਰ ਦੀ ਸਦੀਵ ਕਾਲ ਸਾਨੂੰ ਆਪਣੀ ਸੰਗਤ ਬਖਸ਼ਦੇ ਰਹਿਣਾ।
ਕਿਸ਼ ਪਾਈਆ ਜੋ ਹੋਈ ਐ,
ਪਰ ਤਾਂ ਕੁਝ ਪ੍ਰਾਪਤ ਹੁੰਦਾ ਮਾਰੇ, ਕਹਿੰਦੇ ਤਾਂ ਕਿਸ਼ ਪਾਈਆ ਜੋ ਹੋਈ ਐ ਰੇਨਾ, ਤਾਂ ਹੀ ਕੁਝ ਪ੍ਰਾਪਤ ਹੁੰਦਾ ਗੁਰੂ ਦਰ ਤੋਂ ਸੰਗਤ ਵਿੱਚੋਂ, ਜੇ ਪਾਈਆ ਰੇਨਾ ਜੇ ਸਭ ਦੇ ਚਰਨਾਂ ਦੀ ਧੂੜ ਹੋ ਨਾ ਪਾਈਏ, ਕਿਉਂਕਿ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਨ ਕਾ ਤੋਂ ਆਓ ਹਮਾਰੇ ਪਾਸ। ਤੋਂ ਕੁਛ ਪਾਈ ਆ ਜੋ ਹੋਈ ਆ ਰੇਨਾ, ਜੇ ਸਾਰਿਆਂ ਦੀ ਚਰਨ ਧੂੜ ਬਣ ਰਹੀ ਹੈ ਤਾਂ ਕੁਝ ਪਾਈਦਾ ਹੈ।
ਸਹਿਬ ਜਾਏ ਤਿਸ ਨਾਮ ਲੈਣਾ ਰਹਾਓ,
ਸੰਪੂਰਨਤਾ ਕਰਦਿਆਂ ਹਜ਼ੂਰ ਅਖੀਰਲਾ ਰਹਾਓ ਵੀ ਉਚਾਰਿਆ, ਤੇ ਨਾਲ ਹਜ਼ੂਰ ਨੇ ਅਖੀਰਲੀ ਪੰਕਤੀ ਚ ਬਖਸ਼ਿਸ਼ ਕੀਤੀ ਆ, ਜਿਸ ਇਹ ਬੁਝਾਏ ਤਿਸ ਨਾਮ ਲੈਣਾ। ਮਾਰੇ ਕਹਿੰਦੇ ਜਿਹਨੂੰ ਉਹ ਸਮਝ ਬਖਸ਼ ਦਿੰਦਾ, ਕਿਰਪਾ ਕਰ ਦਿੰਦਾ, ਉਹੀ ਨਾਮ ਲੈਂਦਾ, ਉਹੀ ਨਾਮ ਜਪਦਾ, ਜੀ ਤੇ ਉਹ ਕਿਰਪਾ ਕਰ ਦਿੰਦਾ। ਅੱਜ ਦੇ ਗੁਰਦੇਵ ਦੇ ਬਖਸ਼ਿਸ਼ ਕੀਤੇ ਮੁੱਖ ਵਾਕ ਦੀ ਵਿਚਾਰ ਆਪ ਸੰਗਤਾਂ ਨੇ ਜੋ ਸੁਣੀ ਹੈ ਹਿਰਦੇ ਚ ਥਾਂ ਦੇਈਏ, ਗੁਰਬਾਣੀ ਦੀ ਵਿਚਾਰ ਕਰਦੇ ਇੱਕ ਨਹੀਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ, ਗੁਰੂ ਬਖਸ਼ ਲੈਵੇ ਆਪ।